ਪੰਮਾ ਵਜ਼ੀਰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਰਹਿ ਰਿਹਾ ਹੈ। ਬੜਾ ਮਿੱਠਾ ਪਿਆਰਾ ਬਣ ਕੇ ਬਾਹਰੋਂ ਗੁਰੂ ਸਾਹਿਬ ਦਾ ਸਿੱਖ ਹੋਣ ਦਾ ਟਕਵੰਜ ਕਰ ਰਿਹਾ ਹੈ, ਪਰ ਅੰਦਰੋਂ ਕਪਟ ਛਲ ਤੇ ਫਰੇਬ ਨਾਲ ਭਰਿਆ ਹੋਇਆ। ਪਲ ਪਲ ਦੀ ਖਬਰ ਗੁਰੂ ਘਰ ਦੀਆਂ ਜਸੂਸੀਆਂ ਕਰਕੇ ਚਿੱਠੀਆਂ ਲਿਖ ਕੇ ਰਾਜੇ ਭੀਮ ਚੰਦ ਕੋਲ ਭੇਜਦਾ। ਜਾਣੀ ਜਾਣ ਸਤਿਗੁਰੂ ਜੀ ਸਭ ਕੁਝ ਜਾਣਦੇ ਨੇ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮੌਜ ਵਿਚ ਆਪਣੇ ਆਨੰਦ ਵਿਚ ਹਨ। ਪੰਮੇ ਵਕੀਲ ਨੇ ਚਿੱਠੀ ਲਿਖ ਕੇ ਭੇਜੀ ਰਾਜੇ ਭੀਮ ਚੰਦ ਨੂੰ, ਗੁਰੂ ਜੀ ਦਾ ਇਕ ਬਲਵਾਨ ਘੋੜਾ ਹੈ, ਅੱਜ ਰਾਤ ਨੂੰ ਚੋਰ ਭੇਜ ਕੇ ਚੋਰੀ ਕਰਵਾ ਲੈ। ਚੋਰ ਆਏ ਨਾ ਸਮਝ ਬੇਵਕੂਫੀ ਵਿਚ ਆ ਕੇ ਉਹਨਾਂ ਨੇ ਗੁਰੂ ਘਰ ਦੀ ਮਹਿਮਾ ਨਾ ਜਾਣਦਿਆਂ ਸਤਿਗੁਰਾਂ ਦੇ ਤਬੇਲੇ ਚੋਂ ਘੋੜਾ ਚੋਰੀ ਕਰਕੇ ਰਾਜੇ ਭੀਮ ਚੰਦ ਕੋਲ ਲੈ ਗਏ। ਸਤਿਗੁਰੂ ਜੀ ਫਿਰ ਵੀ ਬਖਸ਼ਦੇ ਰਹੇ। ਇਕ ਦਿਨ ਇਹ ਸਤਿਗੁਰਾਂ ਨੂੰ ਨਾਲ ਸ਼ਿਕਾਰ ਖੇਡਣ ਵਾਸਤੇ ਲੈ ਕੇ ਗਿਆ। ਉਧਰੋਂ ਭੀਮ ਚੰਦ ਦੇ ਅਹਿਲਕਾਰ ਬੁਲਾ ਲਏ ਸ਼ਿਕਾਰ ਖੇਡਣ ਵਾਸਤੇ। ਉਹਨਾਂ ਕੋਲੋਂ ਦੋ ਸ਼ੇਰਾਂ ਦਾ ਸ਼ਿਕਾਰ ਕਰਵਾ ਕੇ ਸਤਿਗੁਰਾਂ ਦੇ ਕੋਲ ਆਪਣੀ ਸ਼ਕਤੀ ਦਾ ਬਲ ਪ੍ਰਦਰਸ਼ਨ ਕੀਤਾ ਹੈ, ਪਰ ਕਲਗੀਧਰ ਜੀ ਨੇ ਉਹਨਾਂ ਦੋਨਾਂ ਸੂਰਮਿਆਂ ਨੂੰ ਗੁਰੂ ਘਰ ਵੱਲੋਂ ਖਿਲਤ ਦਿੱਤੀ, ਸਿਰੇ ਪਾਉ ਦਿੱਤਾ, ਮਾਇਆ ਦਿੱਤੀ, ਔਰ ਉਹਨਾਂ ਦੇ ਬਲ ਦੀ ਸ਼ਲਾਘਾ ਕੀਤੀ ਜਿਵੇਂ ਉਹਨਾਂ ਨੇ ਸ਼ੇਰਾਂ ਦਾ ਸ਼ਿਕਾਰ ਖੇਡਿਆ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇਕ ਵਾਰ ਤੁਰਕਾਂ ਦਾ ਦਲ ਵੀ ਚੜਾ ਕੇ ਲਿਆਂਦਾ ਇਹਨਾਂ ਨੇ, ਪਰ ਉਹ ਤੁਰਕਾਂ ਦਾ ਦਲ ਰਸਤੇ ਵਿੱਚੋਂ ਵਾਪਸ ਮੁੜ ਗਿਆ। ਉਹਦੇ ਵਿੱਚ ਵੀ ਪੰਮੇ ਮਾਛੜ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ, ਜੀ ਇਹ ਫੌਜ ਸਾਡੇ ਕਰਕੇ ਵਾਪਸ ਗਈ ਹੈ ਕਿਉਂਕਿ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ। ਸਤਿਗੁਰਾਂ ਦੇ ਵੱਲ ਇਹਨੇ ਆਪਣੀ ਹਮਾਇਤ ਪੇਸ਼ ਕੀਤੀ ਹੈ ਕਿ ਅਸੀਂ ਤੁਹਾਡੇ ਵੱਲ ਹਾਂ, ਪਰ ਅੰਦਰੋਂ ਕਪਟ ਨਾਲ ਛਲ ਨਾਲ ਫਰੇਬ ਨਾਲ ਭਰੇ ਹੋਏ ਨੇ। ਆਓ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦਾ, ਪੁੱਤਰਾਂ ਦੇ ਦਾਨੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਪੰਮਾ ਰਏ ਕਪਟ ਰੱਖੇ ਚਿਤ ਮਾਏ।
ਇਸ ਤਰ੍ਹਾਂ ਪੰਮਾ ਵਜ਼ੀਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਰਿਹਾ ਔਰ ਆਪਣੇ ਮਨ ਵਿੱਚ ਆਪਣੇ ਚਿਤ ਵਿੱਚ ਬੜਾ ਭਾਰੀ ਕਪਟ ਰੱਖਦਾ ਹੈ।
ਸਿੱਖ ਸਮ ਬਾਹਰ ਪ੍ਰੇਮ ਕੋ ਕਰੇ ਜਨਾਵਨ ਪਾਏ।
ਬਾਹਰੋਂ ਸਿੱਖਾਂ ਵਾਂਗੂ ਪ੍ਰੇਮ ਕਰਦਾ ਹੈ ਕਿ ਜਿਵੇਂ ਮੈਂ ਹੀ ਗੁਰੂ ਸਾਹਿਬ ਦਾ ਸਭ ਤੋਂ ਪਿਆਰਾ ਸਿੱਖਾਂ, ਹੋਰ ਤਾਂ ਕੋਈ ਹੋਣਾ ਹੀ ਨਹੀਂ। ਬਾਹਰੋਂ ਤਾਂ ਸਿੱਖਾਂ ਵਾਂਗੂ ਬੜਾ ਪ੍ਰੇਮ ਕਰਦਾ ਹੈ, ਪਰ ਅੰਦਰ ਆਪਣੇ ਮਨ ਵਿੱਚ ਬੜਾ ਭਾਰੀ ਛਲ ਤੇ ਫਰੇਬ ਰੱਖਦਾ ਹੈ।
ਚੋਪਈ ਲਗੇ ਦੀਵਾਨ ਗੁਰੂ ਕੇ ਪਾਸ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਦੀਵਾਨ ਸਜਦਾ ਹੈ, ਮਹਾਰਾਜ ਜੀ ਦੇ ਕੋਲ ਨਿਤਾ ਪ੍ਰਤੀ ਦੀਵਾਨ ਸਜਦਾ ਹੈ।
ਬੈਠੇ ਆਨਸ ਨੇ ਪ੍ਰਕਾਸ਼।
ਪੰਮਾ ਵਕੀਲ ਕਈ ਵਾਰ ਸਤਿਗੁਰਾਂ ਦੀ ਸਭਾ ਵਿੱਚ ਜਦੋਂ ਵੀ ਦੀਵਾਨ ਸਜਦਾ ਉਦੋਂ ਹੀ ਆਉਂਦਾ, ਆ ਕੇ ਮਹਾਰਾਜ ਜੀ ਦੀ ਸਭਾ ਵਿਚ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ।
ਅਨੇਕ ਪ੍ਰਸੰਗਨ ਬਾਤ ਚਲਾਵੇ।
ਅਨੇਕਾਂ ਤਰ੍ਹਾਂ ਦੇ ਪ੍ਰਸੰਗਾਂ ਦੀਆਂ ਗੱਲਾਂ ਚਲਾਉਂਦਾ, ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਨਾਲ ਬਹਿ ਕੇ ਕਰਦਾ ਹੈ।
ਸ਼੍ਰੀ ਪ੍ਰਭ ਕੋ ਬੋ ਬਿਦ ਸਮਝਾਵੇ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਈ ਪ੍ਰਕਾਰ ਦੇ ਨਾਲ ਸਮਝਾਉਂਦਾ ਹੈ, ਜੀ ਰਾਜਨੀਤੀ ਏਦਾਂ ਕਰਨੀ ਚਾਹੀਦੀ ਹੈ, ਰਾਜਨੀਤੀ ਏਦਾਂ ਹੁੰਦੀ ਹੈ, ਰਾਜ ਏਦਾਂ ਹੁੰਦਾ ਹੈ, ਏਦਾਂ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਨੂੰ ਸਮਝਾਉਂਦਾ ਹੈ।
ਰਾਜਨ ਕੋ ਨਿਜ ਪਾਸ ਹਕਾਰੋ।
ਫਿਰ ਇੱਕ ਦਿਨ ਇਹ ਕਹਿਣ ਲੱਗਾ, ਗੁਰੂ ਜੀ ਇਹ ਜਿਹੜੇ ਪਹਾੜੀ ਰਾਜੇ ਨੇ ਤੁਸੀਂ ਇਹਨਾਂ ਨੂੰ ਆਪਣੇ ਕੋਲ ਸੱਦੋ, ਇਹਨਾਂ ਰਾਜਿਆਂ ਨੂੰ ਤੁਸੀਂ ਆਪਣੇ ਕੋਲ ਬੁਲਾਵੋ।
ਕਰੋ ਮਿਲਾਵਨ ਬਾਤੀ ਉਚਾਰੋ।
ਔਰ ਇਹਨਾਂ ਨੂੰ ਆਪਣੇ ਨਾਲ ਮਿਲਾ ਲਓ, ਔਰ ਆਪਣੇ ਨਾਲ ਮਿਲਾਣ ਦੇ ਜਿਹੜੇ ਪਿਆਰ ਭਰੇ ਬੋਲ ਨੇ ਉਹ ਇਹਨਾਂ ਪਹਾੜੀ ਰਾਜਿਆਂ ਨੂੰ ਕਹਿ ਕੇ ਉਹਨਾਂ ਦਾ ਬਣਦਾ ਸਤਿਕਾਰ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਵੋ।
ਕਿਵਾਂ ਆਪ ਅਖੇਰ ਸਿਧਾਰੋ,
ਕਿਵੇਂ ਜਿਵੇਂ ਤੁਸੀਂ ਕਿਸੇ ਤਰੀਕੇ ਨਾਲ ਅਥਵਾ ਜਾਂ ਤੁਸੀਂ ਸ਼ਿਕਾਰ ਖੇਡਣ ਵਾਸਤੇ ਜਾਓ।
ਚਾਰ ਪੰਜ ਦਿਨ ਵਹਿਰ ਗੁਜ਼ਾਰੋ,
ਕਿਤੇ ਦੂਰ ਬਾਹਰ ਚਲੇ ਜਾਓ। ਜੇ ਤੁਸੀਂ ਉਹਨਾਂ ਨੂੰ ਆਨੰਦਪੁਰ ਸਾਹਿਬ ਨਹੀਂ ਬੁਲਾਉਣਾ ਚਾਹੁੰਦੇ ਰਾਜਿਆਂ ਨੂੰ, ਤੇ ਤੁਸੀਂ ਪੰਜ ਚਾਰ ਦਿਨਾਂ ਵਾਸਤੇ ਬਾਹਰ ਕਿਤੇ ਦੂਰ ਚਲੇ ਜਾਓ ਸ਼ਿਕਾਰ ਖੇਡਣ ਵਾਸਤੇ, ਤੇ ਚਾਰ ਪੰਜ ਦਿਨ ਬਾਹਰ ਹੀ ਆਨੰਦਪੁਰ ਸਾਹਿਬ ਤੋਂ ਗੁਜ਼ਾਰੋ ਬਤੀਤ ਕਰੋ।
ਤਹਾਂ ਮੇਲ ਰਾਜਨ ਕੋ ਹੋਏ,
ਉੱਥੇ ਇਹਨਾਂ ਪਹਾੜੀ ਰਾਜਿਆਂ ਦਾ ਤੁਹਾਡੇ ਨਾਲ ਮੇਲ ਹੋਵੇਗਾ। ਇਹਨਾਂ ਰਾਜਿਆਂ ਨੂੰ ਤੁਸੀਂ ਆਪਣੇ ਨਾਲ ਮਿਲਾ ਲਿਆ ਜੇ, ਰਾਜਿਆਂ ਦੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਔਰ ਇਹਨਾਂ ਪਹਾੜੀ ਰਾਜਿਆਂ ਦੀ ਤੁਹਾਡੇ ਨਾਲ ਮੁਲਾਕਾਤ ਦਾ ਜਿਹੜਾ ਪ੍ਰਬੰਧ ਹੈ ਉਹ ਸਾਰਾ ਪ੍ਰਬੰਧ ਮਹਾਰਾਜ ਜੀ ਮੈਂ ਕਰਾਂਗਾ।
ਨਿਤ ਪ੍ਰਤ ਚਿਤਿਆ ਬਿਲਾਖੀ ਜੋਏ,
ਔਰ ਨਿਤਾ ਪ੍ਰਤੀ ਇਹ ਜਿਹੜੇ ਰਾਜੇ ਨੇ ਇਹ ਵੀ ਤੁਹਾਡੇ ਦਰਸ਼ਨਾਂ ਦੇ ਅਭਿਲਾਖੀ ਨੇ। ਇਹਨਾਂ ਪਹਾੜੀ ਰਾਜਿਆਂ ਦੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਅਭਿਲਾਖਾ ਬਣੀ ਹੋਈ ਹੈ, ਉਹ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਨੇ, ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦੇ ਹਨ।
ਬਿਨਾਂ ਮਿਲੇ ਤੇ ਮਿਟੇ ਨਾ ਅੰਤਰ,
ਮਹਾਰਾਜ ਜੀ ਜਿਹੜਾ ਹੁਣ ਤੁਹਾਡਾ ਇਹਨਾਂ ਰਾਜਿਆਂ ਨਾਲ ਅੰਤਰ ਪਿਆ ਹੋਇਆ, ਫਰਕ ਪਿਆ ਹੋਇਆ, ਜਦੋਂ ਤੱਕ ਤੁਸੀਂ ਉਹਨਾਂ ਨਾਲ ਮਿਲਦੇ ਨਹੀਂ ਜਾਂ ਉਹ ਤੁਹਾਨੂੰ ਆ ਕੇ ਮਿਲਦੇ ਨਹੀਂ, ਉਦੋਂ ਤੱਕ ਜਿਹੜਾ ਇਹ ਆਪਸੀ ਫਰਕ ਹੈ, ਇਹ ਜਿਹੜਾ ਭੇਦ ਹੈ ਮਹਾਰਾਜ ਜੀ, ਇਹ ਫਰਕ ਜਿਹੜਾ ਹੈ ਤੁਹਾਡਾ ਮਿਟਣ ਵਾਲਾ ਨਹੀਂ।
ਦੁਸ਼ ਬਿਨਾ ਸੋ ਆਪ ਨਿਰੰਤਰ,
ਮਹਾਰਾਜ ਜੀ ਤੁਸੀਂ ਆਪ ਨਿਰੰਤਰ ਲਗਾਤਾਰ ਕਿਰਪਾ ਕਰਕੇ ਉਹਨਾਂ ਨਾਲ ਮੇਲ ਕਰਕੇ ਆਪਣੇ ਅੰਦਰ ਦੀ ਦੁਸ਼ ਵੀ ਮੇਟੋ, ਔਰ ਜਿਹੜੇ ਉਹਨਾਂ ਰਾਜਿਆਂ ਦੇ ਅੰਦਰ ਦੀ ਦੁਸ਼ ਹੈ ਉਹ ਦੁਸ਼ ਵੀ ਉਹਨਾਂ ਦੇ ਅੰਦਰੋਂ ਮਿਟਾ ਦਿਓ।
ਮਿਲੋ ਅਖੇਰ ਚਲੋ ਇੱਕ ਸਾਥ,
ਮਹਾਰਾਜ ਜੀ ਉਹਨਾਂ ਰਾਜਿਆਂ ਨਾਲ ਮਿਲਾਪ ਕਰੋ, ਮੁਲਾਕਾਤ ਕਰੋ, ਔਰ ਉਹਨਾਂ ਨਾਲ ਮਿਲਾਪ ਕਰਕੇ ਇੱਕ ਸਾਰ ਤੇ ਫਿਰ ਸ਼ਿਕਾਰ ਖੇਡੋ, ਉਹਨਾਂ ਦੇ ਨਾਲ ਰਲ ਕੇ ਸ਼ਿਕਾਰ ਖੇਡੋ। ਜਦੋਂ ਉਹਨਾਂ ਨਾਲ ਪੰਜ ਚਾਰ ਦਿਨ ਤੁਸੀਂ ਬਤੀਤ ਕਰੋਗੇ, ਆਪੇ ਜਿਹੜੇ ਮਨ ਮੁਟਾਵ ਦੇ ਦੂਰ ਹੋ ਜਾਣਗੇ, ਇਹ ਜਿਹੜਾ ਫਰਕ ਪਿਆ ਹੋਇਆ ਇਹ ਫਰਕ ਦੂਰ ਹੋ ਜਾਏਗਾ, ਉਹਨਾਂ ਰਾਜਿਆਂ ਨਾਲ ਤੁਹਾਡਾ ਪਿਆਰ ਪੈ ਜਾਏਗਾ।
ਸਭਨ ਕਾਮਨਾ ਪੁਰਵੋ ਨਾਥ,
ਇਹ ਜਗਤ ਨਾਥ ਸਤਿਗੁਰੂ ਜੀ ਉਹਨਾਂ ਰਾਜਿਆਂ ਦੀ ਕਾਮਨਾ ਪੂਰੀ ਕਰੋ। ਰਾਜਾ ਭੀਮ ਚੰਦ ਹੀ ਨਹੀਂ ਇਕੱਲਾ, ਉਹ ਤਾਂ ਤੁਹਾਡਾ ਮਿਲਾਪੀ ਹੈ ਹੀ, ਉਹਨੇ ਤਾਂ ਮੈਨੂੰ ਤੁਹਾਡੇ ਕੋਲ ਭੇਜਿਆ ਹੀ ਹੈ। ਜਿਹੜੇ ਦੂਜੇ ਰਾਜੇ ਨੇ ਪਹਾੜੀ, ਉਹ ਵੀ ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ ਮਹਾਰਾਜ। ਉਹਨਾਂ ਸਾਰੇ ਰਾਜਿਆਂ ਦੇ ਮਨ ਦੀ ਜਿਹੜੀ ਅਭਿਲਖ ਹੈ ਉਹ ਆਪ ਜੀ ਕਿਰਪਾ ਕਰਕੇ ਪੂਰੀ ਕਰ ਦਿਓ।
ਤੁਮਰੇ ਪਦ ਅਰਬਿੰਦ ਸੇ ਪ੍ਰੇਮ,
ਮਹਾਰਾਜ ਤੁਹਾਡੇ ਪਵਿੱਤਰ ਚਰਨ ਕਮਲਾਂ ਦੇ ਨਾਲ ਉਹ ਸਾਰੇ ਰਾਜੇ ਪ੍ਰੇਮ ਕਰਦੇ ਨੇ, ਸਾਰੇ ਰਾਜੇ ਤੁਹਾਡੇ ਚਰਨ ਕਮਲਾਂ ਨਾਲ ਭਾਰੀ ਸਨੇਹ ਕਰਦੇ ਹਨ।
ਸਭ ਗਿਰਪਤ ਤੁਮ ਤੇ ਚੈ ਛੇਮ,
ਜਿੰਨੇ ਗਿਰਪਤੀ ਪਹਾੜੀ ਰਾਜੇ ਨੇ ਉਹ ਸਭ ਤੁਹਾਡੇ ਕੋਲੋਂ ਕਲਿਆਣ ਚਾਹੁੰਦੇ ਨੇ, ਸਭ ਤੁਹਾਡੇ ਪਾਸੋਂ ਮੁਕਤੀ ਚਾਹੁੰਦੇ ਹਨ।
ਇਤਨੇ ਮੈਂ ਰਵਾਲ ਸਰ ਮੇਲਾ,
ਇਹਨੇ ਨੂੰ ਗੁਰੂ ਖਾਲਸਾ ਜੀ ਰਵਾਲ ਸਰ ਸਾਹਿਬ ਜਿਹੜਾ ਹੈ ਨਾ, ਇਹ ਤੀਰਥ ਹੈ ਬੜਾ ਵੱਡਾ, ਹਿੰਦੂਆਂ ਦਾ ਵੀ ਤੀਰਥ ਹੈ, ਔਰ ਇੱਥੇ ਬੋਧ ਮਤ ਦਾ ਬਹੁਤ ਵੱਡਾ ਭਾਰੀ ਮੱਠ ਵੀ ਹੈ। ਬੋਧ ਮਤ ਦਾ ਇੱਕ ਬੜਾ ਵੱਡਾ ਅਵਤਾਰ ਇੱਥੇ ਮੰਨਿਆ ਜਾਂਦਾ ਹੈ। ਬੋਧ ਮਤ ਜਿਹੜੇ ਹਨ ਉਹ ਤੀਰਥੰਕਾਰ ਮੰਨਦੇ ਨੇ, ਔਰ ਇੱਕ ਤੀਰਥੰਕਾਰ ਇਹਨੂੰ ਵੀ ਮੰਨਦੇ ਨੇ ਜਿਹਨੇ ਇੱਥੇ ਜਨਮ ਲਿਆ ਹੈ। ਤੋ ਇਹ ਰਵਾਲ ਸਰ ਤੀਰਥ ਵੀ ਹੈ, ਹਿੰਦੂਆਂ ਦਾ ਵੀ ਤੀਰਥ ਹੈ, ਬੋਧੀਆਂ ਦਾ ਵੀ ਤੀਰਥ ਹੈ। ਇਹਨੇ ਨੂੰ ਰਵਾਲ ਸਰ ਸਾਹਿਬ ਦਾ ਜਿਹੜਾ ਸੀ ਉਹ ਮੇਲਾ ਆ ਗਿਆ।
ਆਵਤ ਪਾ ਨਰ ਪੁੰਜ ਸਕੇਲਾ,
ਰਵਾਲ ਸਰ ਸਾਹਿਬ ਦਾ ਜਿਹੜਾ ਤੀਰਥ ਹੈ ਉਹਦਾ ਮੇਲਾ ਹੈ, ਉਸ ਮੇਲੇ ਤੇ ਬੜੀ ਦੁਨੀਆਂ ਇਕੱਠੀ ਹੁੰਦੀ ਹੈ। ਰਵਾਲ ਸਰ ਬੜੇ ਲੋਕ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਤੀਰਥ ਤੇ, ਜਿਹੜਾ ਉਹ ਸਾਹਮਣੇ ਕੁੰਡ ਬਣਿਆ ਹੋਇਆ, ਸਰੋਵਰ ਬਣਿਆ ਹੋਇਆ, ਉਹਦੇ ਵਿੱਚ ਆ ਕੇ ਲੋਕ ਇਸ਼ਨਾਨ ਕਰਦੇ ਨੇ, ਬੜਾ ਉੱਤਮ ਤੀਰਥ ਮੰਨਦੇ ਹਨ।
तब पम्मा लख अवसर भलो।
जदों रवालसर साहब दा मेला आया ते रवालसर दे तीर्थ दा मेला नेड़े आया जान के पम्मे ने वेख्या भी इह तां बड़ा वधिया अवसर है, गुरु जी नूं प्रेर के रवालसर लैके जाना चाहीदा, उत्थे ही पहाड़ी राजिआं नाल गुरु साहब दी मीटिंग करावांगा। ਜਿੰਨੇ ਰਾਜੇ ਨੇ ਆ ਕੇ ਉਹ ਸਤਿਗੁਰਾਂ ਦੇ ਨਾਲ ਮੁਲਾਕਾਤ ਕਰਨਗੇ, ਜਿਹੜੀਆਂ ਗੱਲਾਂ ਬਾਤਾਂ ਨੇ ਉੱਥੇ ਆਹਮੋ ਸਾਹਮਣੇ ਬਹਿ ਕੇ ਹੋਣਗੀਆਂ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋਣਗੇ, ਤੇ ਜਿੰਨੀਆਂ ਵਿਉਂਤਬੰਦੀਆਂ ਨੇ ਉੱਥੇ ਬਹਿ ਕੇ ਕੀਤੀਆਂ ਜਾਣਗੀਆਂ। ਤੋ ਪੰਮੇ ਵਜ਼ੀਰ ਨੇ ਉਸ ਵੇਲੇ ਰਵਾਲਸਰ ਦਾ ਮੇਲਾ ਨੇੜੇ ਆਇਆ ਜਾਣ ਕੇ ਇਹ ਸਮਾਂ ਤੱਕ ਕੇ
ਕਹੇ ਗੁਰੂ ਜੀ ਮੇਲੇ ਚਲੋ।
ਇਹ ਸਤਿਗੁਰੂ ਜੀ ਨੂੰ ਕਹਿਣ ਲੱਗਾ, ਗੁਰੂ ਜੀ ਇਹ ਪਹਾੜੀ ਰਿਆਸਤਾਂ ਦੇ ਵਿੱਚ ਸਕੇਤ ਮੰਡੀ ਦੇ ਨੇੜੇ, ਮੰਡੀ ਰਿਆਸਤ ਹੈ ਤੇ ਮੰਡੀ ਦੀ ਰਿਆਸਤ ਦੇ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਵਾਲਸਰ ਸਾਹਿਬ ਨਾਮ ਦਾ ਇੱਕ ਤੀਰਥ ਹੈ। ਗੁਰੂ ਸਾਹਿਬ ਜੀ ਤੁਸੀਂ ਉਸ ਤੀਰਥ ਬਾਰੇ ਭਲੀ ਪ੍ਰਕਾਰ ਨਾਲ ਜਾਣਦੇ ਹੋ, ਬੜਾ ਪ੍ਰਸਿੱਧ ਤੀਰਥ ਹੈ ਰਵਾਲਸਰ ਦਾ। ਤੇ ਮਹਾਰਾਜ ਉੱਥੇ ਬੜਾ ਵੱਡਾ ਜੋੜ ਮੇਲਾ ਆ ਰਿਹਾ, ਬੜਾ ਵੱਡਾ ਮੇਲਾ ਆ ਰਿਹਾ ਰਵਾਲਸਰ ਤੀਰਥ ਦਾ, ਤੇ ਮੇਰੀ ਬੇਨਤੀ ਹੈ ਸਤਿਗੁਰੂ ਜੀ ਤੁਸੀਂ ਰਵਾਲਸਰ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ।
ਤੁਮਰੋ ਜਬ ਸੁਨ ਹੈ ਆਗਮਨੋ।
ਜਦੋਂ ਮਹਾਰਾਜ ਜੀ ਤੁਹਾਡਾ ਆਗਮਨ ਪਹਾੜੀ ਰਾਜੇ ਸੁਣਨਗੇ, ਰਾਜਿਆਂ ਨੂੰ ਪਤਾ ਲੱਗੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਵਾਲਸਰ ਤੀਰਥ ਤੇ ਆਏ ਹੋਏ ਨੇ।
ਸਗਲ ਸੈਲ ਪਤ ਤਿਆਗੇ ਭਵਨੋ।
ਤੇ ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਆਪੋ ਆਪਣੇ ਘਰ ਛੱਡ ਕੇ, ਆਪੋ ਆਪਣੇ ਮਹਿਲ ਤਿਆਗ ਕੇ ਤੁਹਾਨੂੰ ਆ ਕੇ ਮਿਲਣਗੇ।
ਮਿਸ ਮੇਲੇ ਕੇ ਸਭ ਚੱਲ ਆਵੇ।
ਤੁਸੀਂ ਵੀ ਜਾਓਗੇ, ਉਧਰੋਂ ਪਹਾੜੀ ਰਾਜੇ ਵੀ ਆ ਜਾਣਗੇ, ਮੇਲੇ ਦੇ ਬਹਾਨੇ ਤੁਹਾਡਾ ਮੇਲ ਮਿਲਾਪ ਹੋ ਜਾਏਗਾ। ਮੇਲਾ ਹੋਵੇਗਾ ਉੱਥੇ ਰਵਾਲਸਰ ਤੀਰਥ ਤੇ ਰਵਾਲਸਰ ਤੀਰਥ ਦੇ ਮੇਲੇ ਦੇ ਬਹਾਨੇ ਉਹ ਜਿੰਨੇ ਪਹਾੜੀ ਰਾਜੇ ਨੇ ਉਹ ਵੀ ਚੱਲ ਕੇ ਆ ਜਾਣਗੇ, ਇਧਰੋਂ ਤੁਸੀਂ ਵੀ ਚੱਲ ਕੇ ਪਹੁੰਚ ਜਾਓਗੇ।
ਰਾਵਰ ਪਦ ਸਰੋਜ ਲਪਟਾਵੇ।
ਜਿੰਨੇ ਰਾਜੇ ਨੇ ਆ ਕੇ ਤੁਹਾਡੇ ਚਰਨਾਂ ਤੇ ਮੱਥਾ ਟੇਕਣਗੇ, ਮਹਾਰਾਜ ਮੇਰਾ ਮੰਨਣਾ ਕਿ ਉਹ ਸਾਰੇ ਰਾਜੇ ਤੁਹਾਡੇ ਚਰਨਾਂ ਵਿੱਚ ਝੁੱਕ ਕੇ ਤੁਹਾਨੂੰ ਨਮਸਕਾਰਾਂ ਕਰਨਗੇ।
ਸਿੱਖੀ ਧਰੇ ਆਪ ਕੀ ਸਾਰੇ।
ਸਾਰੇ ਪਹਾੜੀ ਰਾਜੇ ਆ ਕੇ ਤੁਹਾਡੀ ਸਿੱਖੀ ਧਾਰਨ ਕਰਨਗੇ, ਸਭ ਤੁਹਾਡੀ ਸਿੱਖੀ ਦਾ ਜਜ਼ਬਾ ਆਪਣੇ ਹਿਰਦੇ ਚ ਧਾਰਨ ਕਰਨਗੇ।
ਨਿਜ ਗੁਰ ਕਰੇ ਭਾਵਨਾ ਤਾਰੇ।
ਤੁਹਾਨੂੰ ਉਹ ਆਪਣਾ ਗੁਰੂ ਬਣਾਉਣਗੇ, ਆਪਣਾ ਗੁਰੂ ਧਾਰਨ ਕਰਨਗੇ, ਆਪਣੇ ਮਨ ਵਿੱਚ ਦਿਲ ਚ ਭਾਵਨਾ ਧਾਰਨ ਕਰਕੇ।
ਅਨਕ ਅਕੋਰਨ ਕੋ ਅਰ ਪਾਵੇ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਉਹ ਤੁਹਾਡੇ ਚਰਨਾਂ ਵਿੱਚ ਲਿਆ ਕੇ ਭੇਟ ਕਰਨਗੇ, ਅਰਪਣ ਕਰਨਗੇ।
ਰਾਵਰ ਕੀ ਕੀਰਤ ਬਿਰਧਾਵੇ।
ਔਰ ਮਹਾਰਾਜ ਜੀ ਤੁਹਾਡੀ ਕੀਰਤੀ ਵਧਾਣਗੇ, ਤੁਹਾਡੀ ਉਪਮਾ ਵਿੱਚ ਵਾਧਾ ਕਰਨਗੇ, ਤੁਹਾਡੀ ਕੀਰਤੀ ਨੂੰ ਚਾਰ ਚਾਨਣ ਲਾਣਗੇ, ਚਾਰ ਚੰਨ ਲਾਣਗੇ।
ਇਹ ਮਸਲਤ ਸੁਣ ਸਿੱਖ ਆਨੰਦੇ।
ਜਦੋਂ ਪੰਮੇ ਵਜ਼ੀਰ ਨੇ ਇਹ ਗੱਲ ਕਹੀ ਨਾ ਕਿ ਰਵਾਲਸਰ ਦੇ ਮੇਲੇ ਤੇ ਮਹਾਰਾਜ ਜੀ ਤੁਹਾਨੂੰ ਜਾਣਾ ਚਾਹੀਦਾ, ਤੇ ਲਾਗੇ ਜਿਹੜੇ ਸਿੱਖ ਬੈਠੇ ਸੀ ਉਹ ਵੀ ਸੁਣ ਕੇ ਬੜੇ ਖੁਸ਼ ਹੋਏ ਕਿ ਕਾਫੀ ਸਮਾਂ ਹੋ ਗਿਆ ਕਿਸੇ ਮੇਲੇ ਤੇ ਨਹੀਂ ਗਏ, ਨਾਲੇ ਆਨੰਦਪੁਰ ਸਾਹਿਬ ਤੋਂ ਬਾਹਰ ਜਾ ਕੇ ਮੇਲਾ ਵੇਖ ਆਵਾਂਗੇ, ਨਾਲੇ ਰਾਜਿਆਂ ਨਾਲ ਮੁਲਾਕਾਤ ਹੋ ਜਾਏਗੀ, ਨਾਲੇ ਉਧਰ ਦਾ ਜਿਹੜਾ ਇਲਾਕਾ ਹੈ ਪਹਾੜੀ ਰਿਆਸਤਾਂ ਦਾ ਉਹ ਵੀ ਵੇਖ ਲਵਾਂਗੇ। ਏਦਾਂ ਸਿੱਖਾਂ ਦੇ ਸੁਣ ਕੇ ਵੀ ਮਨ ਵਿੱਚ ਬੜਾ ਭਾਰੀ ਆਨੰਦ ਵਰਤਿਆ।
ਕਹੇ ਪ੍ਰਭੂ ਤੈ ਨਰ ਹੋਏ ਬ੍ਰਿੰਦੇ।
ਕਹਿਣ ਲੱਗੇ ਹੇ ਪ੍ਰਭੂ ਜੀ ਉੱਥੇ ਤਾਂ ਬੜੇ ਲੋਕ ਹੋਣਗੇ, ਉੱਥੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਉਣਗੇ, ਕਿਉਂਕਿ ਤੀਰਥ ਹੈ ਰਵਾਲਸਰ ਦਾ ਜਿਹੜਾ ਮੇਲਾ ਹੈ ਉਹ ਤੀਰਥ ਦਾ ਮੇਲਾ ਹੈ, ਤੀਰਥ ਨਹਾਉਣ ਵਾਸਤੇ ਬੜੀ ਦੁਨੀਆ ਮਹਾਰਾਜ ਜੀ ਉੱਥੇ ਆਵੇਗੀ।
ਤੀਰਥ ਕੀ ਮਹਿਮਾ ਕਹਿ ਪਾਰੀ।
ਨਾਲੇ ਉਸ ਤੀਰਥ ਦੀ ਬੜੀ ਮਹਿਮਾ ਕਹੀ ਜਾਂਦੀ ਹੈ, ਬੋਧੀਆਂ ਦਾ ਵੀ ਉਹ ਤੀਰਥ ਹੈ ਤੇ ਹਿੰਦੂਆਂ ਦਾ ਵੀ ਉਹ ਤੀਰਥ ਹੈ, महाराज जी उस तीर्थ की बड़ी भारी महिमा लोग करते ने, सुनिया बड़ा उस तीर्थ बारे, पर महाराज जी असी कदे वेख्या नहीं।
गिरवर तरते बार मझारी,
महाराज जी वह पहाड़ा दे विच बनिया होया तीर्थ है, आले दुआले उच्चे उच्चे पहाड़ ने, विचो कुंड बनिया होया, ताल बनिया होया है।
अचरज हेरन को चह सारे,
महाराज सुनिया भी उत्थे बड़ा अश्चर्यता भरिया तीर्थ है, वह बड़ा हैरानी वाला तीर्थ है, बड़ा सुंदर इलाका है। ते महाराज जी साडा भी सारिया का मन करदा भी चल के वह तीर्थ वेखीए। सिखा दे मन च कोई तीर्थ नहाण की ख्वाहिश नहीं है, क्योंकि गुरसिख तो नेता प्रति साध संगत रूपी तीर्थ विच इशनान करते ने, नाम रूपी तीर्थ विच इशनान करते ने। तीर्थ नावन जाओ, तीर्थ नाम है, सिखा वास्ते तो यही तीर्थ है, पर बस वेखना चाहते ने जाके भी किस तरह का इलाका है, किस तरह का तीर्थ है। महिमा बड़ी सुनी है, वड्याई बड़ी सुनी है, महाराज जी कृपा करो आपा चल के वो तीर्थ वेखिए।
तरवर दल सम गिरवर तारे,
महाराज जी उत्थे सुनिया भी पत्थर भी तरदे ने, कहंदे उत्थे जेड़े दरख्त ने बड़े बड़े सुंदर आले दुआले, भी सुनिया कि वो जेड़ा तीर्थ है उदे विच पत्थर भी तरदे हन।
श्री गुजरी सुन कर चल आई,
इन्हे नू इधर माता गुजरी जी नू पता लगा, ते माता गुजरी जी भी सुन के आए।
चलो पुत्र सो देओ दिखाई,
ते माता जी कहन लगे लाल जी वाकई वो तीर्थ दी महिमा तां मैं भी बड़ी सुनी है, ते चलो मैनू भी विखा दियो। माता जी भी कहन लग पे कि हे लाल जी, माता जी गुरु कलगीधर पातशाह जी नू श्याम जी कह के बुलाया कर दे, क्योंकि गोबिंद शब्द जेड़ा, क्योंकि माता जी दे सौरा साहब का नाम धन गुरु हरगोबिंद साहब गोबिंद नाम सी ना, इस करके पर्यायवाची नां नाल भी संबोधन करिया करदे सन। लाल जी कह के, श्याम जी कह के, पुत्र जी कह के बुलाया करदे सन। कहन लगे लाल जी, मेरी भी इच्छा है कि वो तीर्थ वेखना चाहिदा, जेदी बड़ी बड़ियाई है, बड़ी उपमा है।
सुनत रहे कब के बिस्माए,
सुनते रहे हैं हुण तक बड़ा सुनिया, हैरान हो के कदे तो सुनदे आ रहे हां।
अर तीर्थ महिमा अधिकाए,
सुनिया ओदी बड़ी महिमा, तीर्थ दी बड़ी बड़ियाई है, वह बोधिया का भी बड़ा पुराना तीर्थ है, उत्थे सामने नाल ही बोधिया का बड़ा वड्डा मंदिर है, हिंदुआ का वह बड़ा वड्डा तीर्थ है।
वृद्ध बै मेरी बौर न आसा,
हे पुत्र जी उम्र मेरी हुण वडेरी हो चुकी है, दोबारा पता नहीं वह मेला कदों आवे, ते कदों उत्थे जाना बने। बिरध उम्र का की भरावासा हुंदा, की विश्वास हुंदा भी केड़े वेले शरीर छड जाना, त्याग देना। इस करके पुत्र जी अगले जोड़ मेले तक दी तां मैनू आस कोई नहीं, हुण जिहड़ा मेला आ रहा है वह आपां नूं चल के वेखना चाहीदा।
करे शनान दान तट तासा,
उत्थे चल के नाले तीर्थ वेखांगे, कुछ समा उहदे किनारे ते रह के बतीत करांगे।
पुन उठ जद मंदर मैं गए,
इस तरह माता जी ने भी यह गल कही गुरु कलगीधर जी। कलगीधर पातशाह महाराज जी मंदरां विच आए, अपने महलां विच दीवान दी समाप्ति करके ना उठ के महाराज जी अपने महलां विच आए।
तैं जी तो सुंदरी सुन लए,
उत्थे माता सुंदरी जी ते माता जीतो जी नूं भी किते खबर हो गई। माता जी होना नूं भी पता लगा कि रवालसर दा तीर्थ दा मेला है। जदों महलां विच चल के आए ते माता सुंदरी जी और माता जीतो जी,
हाथ जोर तिन पी तब कहियो,
माता जी होना ने भी माता जीतो माता सुंदरी जी ने हाथ जोड़ के सतगुरु दसवें पातशाह नूं बेनती कीती।
प्रभ जी तीर्थ हमने लहयो,
लगे हां मातावां दोने बोलियां सतगुरां नूं के पति देव जी असी सुनिया के बड़ा वड्डा तीर्थ रवाल सरदा,
कृपा करो ਇੱਕ ਬਾਰ ਦਿਖਾਵੋ।
ਕਿਰਪਾ ਕਰੋ ਪਤੀ ਦੇਵ ਜੀ, ਸੁਣਿਆ ਇਲਾਕਾ ਵੀ ਬੜਾ ਸੋਹਣਾ, ਪਹਾੜੀਆਂ ਬੜੀਆਂ ਸੁੰਦਰ ਉੱਚੀਆਂ ਨੇ, ਰਮਣੀਕ ਇਲਾਕਾ, ਤੇ ਚਲੋ ਸਾਨੂੰ ਚੱਲ ਕੇ ਉਹ ਇਲਾਕਾ ਵੀ ਵਿਖਾ ਦਿਓ, ਨਾਲੇ ਤੀਰਥ ਵੀ ਵਿਖਾ ਦਿਓ।
ਜੈ ਗਿਰ ਤਰੈ ਇਸ਼ਨਾਨ ਕਰਵਾਓ।
ਕਹਿੰਦੇ ਐਸਾ ਸੁਣਿਆ ਵੀ ਉੱਥੇ ਪੱਥਰ ਵੀ ਤਰ ਜਾਂਦੇ ਨੇ, ਐਸਾ ਉਹ ਤੀਰਥ ਮੰਨਿਆ ਗਿਆ ਹੈ।
ਬਹੁਰ ਅਜੀਤ ਸਿੰਘ ਜੀ ਪਾਖਾ।
ਫਿਰ ਸਤਿਗੁਰਾਂ ਦੇ ਸਪੁੱਤਰ ਸਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਉਹ ਵੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਹਮਰੇ ਚਿਤ ਮੈਂ ਪੀ ਅਭਿਲਾਖਾ।
ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਪਿਤਾ ਜੀ ਮੇਰੇ ਮਨ ਚ ਵੀ ਅਭਿਲਾਖ ਹੈ ਵੀ ਤੀਰਥ ਵੇਖਣਾ ਚਾਹੀਦਾ। ਸਾਰੇ ਪਰਿਵਾਰ ਸਿੱਖਾਂ ਨੇ ਵੀ ਕਿਹਾ, ਫਿਰ ਮਾਤਾ ਗੁਜਰੀ ਨੇ, ਫਿਰ ਮਾਤਾ ਸੁੰਦਰੀ, ਮਾਤਾ ਜੀਤੋ, ਹੁਣ ਬਾਬਾ ਅਜੀਤ ਸਿੰਘ ਜੀ ਵੀ ਕਹਿ ਰਹੇ ਨੇ, ਪਿਤਾ ਜੀ ਮੇਰੇ ਮਨ ਦੀ ਵੀ ਅਭਿਲਾਖਾ ਹੈ।
ਛਲ ਪੰਮੇ ਕੋ ਸਭ ਗੁਰ ਜਾਣੈ।
ਹੁਣ ਸਤਿਗੁਰੂ ਜੀ ਪੰਮਾ ਜਿਹੜਾ ਛਲ ਕਰ ਰਿਹਾ ਉਹ ਤਾਂ ਗੁਰੂ ਸਾਹਿਬ ਜਾਣਦੇ ਨੇ ਕਿ ਪੰਮਾ ਕਿਹੜਾ ਕਪਟ ਕਰ ਰਿਹਾ, ਕਿਹੜਾ ਛਲ ਕਰ ਰਿਹਾ, ਉਹ ਸਤਿਗੁਰੂ ਜੀ ਜਾਣਦੇ ਨੇ, ਹੋਰ ਕੋਈ ਨੀ ਜਾਣਦਾ।
ਜਿਮ ਰਾਜਨ ਸੰਗ ਮੇਲ ਬਖਾਨੈ।
ਜਿਵੇਂ ਪੰਮਾ ਛਲ ਕਰਕੇ ਰਾਜਿਆਂ ਨਾਲ ਸਤਿਗੁਰਾਂ ਦਾ ਉੱਥੇ ਮੇਲ ਕਰਾਉਣਾ ਚਾਹੁੰਦਾ ਹੈ,
ਤਉ ਸਰਬ ਚਾਹਤ ਪਰਵਾਰਾ।
ਫਿਰ ਵੀ ਮਹਾਰਾਜ ਜੀ ਨੇ ਵੇਖਿਆ ਕਿ ਸਾਰਾ ਪਰਿਵਾਰ ਚਾਹੁੰਦਾ ਹੈ, ਸਾਰੇ ਪਰਿਵਾਰ ਦੇ ਮਨ ਦੀ ਇੱਛਾ ਹੈ।
ਮਿਲਿਓ ਖਾਲਸਾ ਚਲਨ ਉਚਾਰਾ।
ਖਾਲਸਾ ਮਿਲਿਆ ਹੋਇਆ, ਮਹਾਰਾਜ ਜੀ ਨੇ ਆਖਿਆ ਚਲੋ ਖਾਲਸਾ ਜੀ ਫਿਰ ਰਵਾਲਸਰ ਨੂੰ ਚੱਲੀਏ। ਮਹਾਰਾਜ ਜੀ ਨੇ ਆਖਿਆ ਤਿਆਰੀਆਂ ਕਰ ਲਓ, ਕਮਰ ਕੱਸੇ ਕਰ ਲਓ, ਸਾਰੇ ਸਿੰਘ ਤਿਆਰ ਉਬਰ ਤਿਆਰ ਹੋ ਜਾਓ, ਚਲੋ ਫਿਰ ਰਵਾਲਸਰ ਨੂੰ ਚੱਲੀਏ।
ਸਭ ਕੋ ਸੰਮਤ ਲਖ ਕਰ ਸਵਾਮੀ।
ਸਾਰਿਆਂ ਦੀ ਸਲਾਹ ਜਾਣ ਕੇ, ਕਿਉਂਕਿ ਸਾਰਿਆਂ ਦੀ ਇਹੀ ਸਲਾਹ ਸੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਜਾਣੀ ਹੈ।
ਛਾਨੀ ਬਾਤ ਨਾ ਕਛੂ ਬਖਾਨੀ।
ਲੁਕੀ ਹੋਈ ਜਿਹੜੀ ਗੱਲ ਸੀ ਉਹ ਮਹਾਰਾਜ ਜੀ ਨੇ ਕਿਸੇ ਨੂੰ ਪ੍ਰਗਟ ਕਰਕੇ ਨਹੀਂ ਦੱਸੀ ਕਿ ਉੱਥੇ ਅਸਲੀ ਭੇਤ ਕੀ ਹੈ।
ਕਹਿ ਕਰ ਤਬ ਤਿਆਰੀ ਕਰਵਾਈ।
ਮਹਾਰਾਜ ਜੀ ਨੇ ਹੁਕਮ ਕਰਕੇ ਸਾਰਿਆਂ ਦੀ ਤਿਆਰੀ ਕਰਵਾ ਲਈ।
ਸਭਾ ਸਰਬ ਮੈਂ ਥਿਰੇ ਗੁਸਾਈ।
ਸਾਰੀ ਸਭਾ ਵਿੱਚ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹੋਏ ਨੇ।
ਏਕ ਹੋ ਤੋ ਹਿਆ ਕੋ ਕੁਰਵਾਰ।
ਖਾਲਸਾ ਜੀ ਉਧਰੋਂ ਤਿਆਰੀਆਂ ਕਰ ਰਹੇ ਨੇ ਸਿੱਖ, ਤੇ ਇੰਨੇ ਨੂੰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨਾ ਇੱਕ ਸਤਿਗੁਰਾਂ ਦੇ ਘੋੜੇ ਦਾ ਸੇਵਾਦਾਰ ਸੀ, ਜਿਹੜਾ ਗੁਰੂ ਸਾਹਿਬ ਦੇ ਘੋੜੇ ਦੀ ਸੰਭਾਲ ਕਰਦਾ ਸੀ, ਜਿਹਦੇ ਤੇ ਮਹਾਰਾਜ ਜੀ ਸਵਾਰੀ ਕਰਦੇ ਸਨ, ਉਹ ਘੋੜੇ ਦੀ ਉਹਨੇ ਸੇਵਾ ਕਰਨੀ, ਖਰਖਰਾ ਫੇਰਨਾ, ਮਾਲਿਸ਼ ਕਰਨੀ, ਘੋੜੇ ਦੀ ਘਾਹ ਪੱਠਾ ਪਾਉਣਾ, ਏਦਾਂ ਉਹ ਜਿਹੜਾ ਸੇਵਾਦਾਰ ਸੀ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦਾ ਸੀ।
ਨਾਮ ਮਦਨ ਸਿੰਘ ਜਾਤ ਚਮਾਰ।
ਇਹ ਜਿਹੜਾ ਸੇਵਕ ਸੀ ਇਹਦਾ ਨਾਂ ਸੀ ਭਾਈ ਮਦਨ ਸਿੰਘ, ਉਰੇ ਚਮਾਰ ਜਾਤੀ ਦਾ ਧਾਰਨੀ ਸੀ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ। ਇਹ ਚਮਾਰ ਜਾਤੀ ਦਾ ਧਾਰਨੀ ਸੀ, ਉਰੇ ਦਾ ਨਾਂ ਭਾਈ ਮਦਨ ਸਿੰਘ ਹੈ।
ਤਿਸ ਮੈਂ ਸ਼ਕਤ ਹੁਤੀ ਸਭ ਜਾਣੀ।
ਉਹਦੇ ਚ ਸ਼ਕਤੀ ਸੀ, ਕਰਾਮਾਤ ਸੀ, ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਕਰਕੇ ਉਹਦੇ ਚ ਕਲਾ ਆ ਗਈ ਸੀ, ਉਹਨੇ ਸਾਰਾ ਕੁਝ ਜਾਣ ਲਿਆ ਵੀ ਉੱਥੇ ਕਿਉਂ ਰਹਿ ਕੇ ਜਾ ਰਿਹਾ ਪੰਮਾ ਵਜ਼ੀਰ, ਕਿਉਂ ਉੱਥੇ ਰਾਜਿਆਂ ਨਾਲ ਮੀਟਿੰਗ ਕਰਾਉਣਾ ਚਾਹੁੰਦਾ, ਮੁਲਾਕਾਤ ਕਰਾਉਣਾ ਚਾਹੁੰਦਾ, ਉਹ ਸਾਰੀ ਗੱਲ ਭਾਈ ਮਦਨ ਸਿੰਘ ਜੀ ਦੇ ਅੰਤਰਯਾਮਤਾ ਸੀ, ਅੰਦਰ ਉਹ ਜਾਣ ਗਏ।
ਸਭਨ ਸੁਨਾਵਨ ਬੋਲਿਓ ਬਾਣੀ।
ਭਾਈ ਮਦਨ ਸਿੰਘ ਜੀ ਉਸ ਵੇਲੇ ਸਤਿਗੁਰਾਂ ਦੀ ਸਭਾ ਵਿੱਚ ਖੜੇ ਸਨ ਤੇ ਸਾਰਿਆਂ ਨੂੰ ਸੁਣਾਉਣ ਵਾਸਤੇ ਭਾਈ ਮਦਨ ਸਿੰਘ ਜੀ ਬੋਲੇ,
ਬਚਨ ਕਰੇਗਾ ਸੋ ਭਰੇਗਾ।
ਭਾਈ ਮਦਨ ਸਿੰਘ ਜੀ ਕਹਿਣ ਲੱਗੇ, ਭਾਈ ਜਿਹੜਾ ਕਰੇਗਾ ਉਹ ਭਰੇਗਾ, ਯਾਨੀ ਕਿ ਇਸ਼ਾਰਾ ਕਰ ਰਹੇ ਨੇ ਵੀ ਉੱਥੇ ਜਿਹੜੇ ਰਾਜੇ ਜੋ ਕਰਨਗੇ ਉਹਨਾਂ ਨੂੰ ਭਰਨਾ ਪਵੇਗਾ। ਕਹਿੰਦੇ ਜੋ ਕਰੇਗਾ ਉਹ ਭਰੇਗਾ।
ਗੁਰੂ ਕਾ ਕੀ ਕਰੇਗਾ।
ਗੁਰੂ ਦਾ ਉਹ ਭਲਾ ਕੀ ਨੁਕਸਾਨ ਕਰਨਗੇ। ਜਿਹੜੀ ਇਹ ਸੋਚ ਸੋਚੀ ਬੈਠਾ ਪੰਮਾ ਵਜ਼ੀਰ ਕਿ ਗੁਰੂ ਜੀ ਨੂੰ ਉੱਥੇ ਬੁਲਾ ਕੇ ਰਾਜੇ ਬੁਲਾ ਲਵਾਂਗਾ, ਗੁਰੂ ਜੀ ਦਾ ਨੁਕਸਾਨ ਕਰਾਵਾਂਗਾ, ਭਾਈ ਮਦਨ ਸਿੰਘ ਕਹਿੰਦੇ ਜਿਹੜਾ ਉੱਥੇ ਕਰੇਗਾ ਉਹ ਭਰੇਗਾ, ਗੁਰੂ ਦਾ ਕੀ ਕਰੇਗਾ, ਗੁਰੂ ਦਾ ਕੀ ਨੁਕਸਾਨ ਕੋਈ ਕਰੇਗਾ,
ਸੇਵਕ ਤੇ ਕਾਜ ਸਰੇਗਾ,
ਔਰ ਸੇਵਕਾਂ ਦੇ ਕਾਜ ਜਿਹੜੇ ਨੇ ਉਹ ਸਰਣਗੇ,
ਦੁਸ਼ਮਣ ਦੋਖੀ ਮਰੇਗਾ,
ਔਰ ਜਿਹੜਾ ਦੁਸ਼ਮਣ ਹੋਵੇਗਾ ਦੋਖੀ ਹੋਵੇਗਾ ਗੁਰੂ ਘਰ ਦਾ ਉਹ ਆਪੇ ਮਰੇਗਾ,
ਜੋ ਪਈ ਸਭਾ ਵਿਖੇ ਸਿੰਘਨ ਜਬ ਸੁਣਿਓ।
ਜਦੋਂ ਭਾਈ ਮਦਨ ਸਿੰਘ ਨੇ ਇਹ ਬਚਨ ਕਹੇ, ਸਾਰੀ ਸਭਾ ਦੇ ਸਿੰਘਾਂ ਨੇ ਇਹ ਬਚਨ ਸੁਣੇ,
ਰਿਸ ਉਰ ਤਰ ਸਭ ਹਿੰਨ ਤਬ ਭਨਿਓ।
ਉਸ ਵੇਲੇ ਕਈ ਸਿੰਘ ਗੁੱਸੇ ਚ ਆ ਗਏ ਵੀ ਅਸੀਂ ਤਾਂ ਰਵਾਲ ਸਰ ਦੀ ਤਿਆਰੀ ਕਰਦੇ ਆ ਤੇ ਇਹ ਕਿੱਦਾਂ ਦੇ ਬੋਲ ਬੋਲਦਾ ਉੱਥੋਂ ਵਾਸਤੇ। ਕਈ ਸਿੰਘ ਗੁੱਸੇ ਵਿਚ ਆ ਗਏ ਤੇ ਗੁੱਸੇ ਵਿਚ ਆ ਕੇ ਮਦਨ ਸਿੰਘ ਨੂੰ ਕਹਿਣ ਲੱਗੇ,
ਇਹ ਕਿਆ ਬੋਲਤ ਬਾਓ ਦੁਆਈ।
ਕਹਿੰਦੇ ਆ ਕੀ ਬੋਲਦਾ ਵਾਹ ਦਾਈ, ਪਤਾ ਨੀ ਬੇਵਕੂਫੀ ਵਾਲੀਆਂ ਗੱਲਾਂ ਕੀ ਕਰਦਾ ਹੈ।
ਨੀਟ ਨੀਟ ਮਸਲਤ ਠਹਿਰਾਈ,
ਅਸੀਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਆ, ਮਸਲਤ ਕਰਕੇ ਹੀ ਚੱਲੇ ਹਾਂ।
ਬਿਘਨ ਕਰਨ ਕੋ ਕਰੇ ਜਨਾਵਨ,
ਇਹ ਏਦਾਂ ਗੱਲਾਂ ਕਰਦਾ ਵੀ ਜਿਵੇਂ ਉੱਥੇ ਕੋਈ ਵਿਘਨ ਪੈਣਾ, ਉੱਥੇ ਕੋਈ ਸਮੱਸਿਆ ਆਉਣੀ ਹੈ, ਇਹ ਤਾਂ ਏਦਾਂ ਦੀਆਂ ਗੱਲਾਂ ਕਰ ਰਿਹਾ।
ਤੀਰਥ ਚਾਹੇ ਇਸ਼ਨਾਨ ਹਟਾਵਨ,
ਸਾਨੂੰ ਰਵਾਲ ਸਰ ਜਾਣ ਤੋਂ ਰੋਕ ਰਿਹਾ, ਇਹ ਸਾਨੂੰ ਰੋਕਣ ਵਾਸਤੇ ਏਦਾਂ ਦੀਆਂ ਗੱਲਾਂ ਕਰ ਰਿਹਾ।
ਸੁਣ ਕੇ ਮਦਨ ਸਿੰਘ ਮੁਸਕਾਇਓ,
ਜਦੋਂ ਸਿੰਘ ਗੁੱਸੇ ਚ ਬੋਲੇ ਨਾ ਮਦਨ ਸਿੰਘ ਨੂੰ, ਮਦਨ ਸਿੰਘ ਨੇ ਨੀ ਅੱਗੋਂ ਗੁੱਸਾ ਕੀਤਾ, ਭਾਈ ਮਦਨ ਸਿੰਘ ਜੀ ਸੁਣ ਕੇ ਅੱਗੋਂ ਮੁਸਕਰਾ ਪਏ।
ਧਰ ਤੂਸ਼ਨ ਕੋ ਕੁਛ ਨਾ ਅਲਾਇਓ,
ਚੁੱਪ ਰਹੇ, ਉਹ ਕੁਝ ਨੀ ਬੋਲੇ, ਉਹਨਾਂ ਨੇ ਅੱਗੋਂ ਕੋਈ ਜਵਾਬ ਨੀ ਦਿੱਤਾ।
ਤਬ ਸਤ ਗੁਰ ਕੈ ਸਬਨ ਸੁਣਾਇਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲੇ, ਕਲਗੀਧਰ ਜੀ ਸਾਰਿਆਂ ਨੂੰ ਸੁਣਾ ਕੇ ਬੋਲੇ। ਮਦਨ ਸਿੰਘ ਦਾ ਜਿਹੜਾ ਆਸ਼ਾ ਸੀ ਨਾ ਉਹ ਫਿਰ ਮਹਾਰਾਜ ਜੀ ਦੱਸਣ ਲੱਗੇ,
ਸੇਵਕ ਆ ਕੋ ਸਾਚ ਅਲਾਇਓ।
ਮਹਾਰਾਜ ਜੀ ਕਹਿੰਦੇ ਸਾਡੇ ਘੋੜੇ ਦਾ ਇਹ ਸੇਵਾਦਾਰ ਹੈ, ਇਹਨੇ ਜੋ ਕਿਹਾ ਬਿਲਕੁਲ ਸੱਚ ਕਿਹਾ। ਮਹਾਰਾਜ ਜੀ ਕਹਿੰਦੇ ਇਹਨੇ ਕੋਈ ਝੂਠ ਨੀ ਬੋਲਿਆ, ਇਹਨੇ ਜੋ ਕੁਝ ਵੀ ਕਿਹਾ ਬਿਲਕੁਲ ਸੱਚ ਕਿਹਾ।
ਜਿਸ ਅਸ ਪਰ ਚੜ ਤੇ ਗੁਰ ਦੇਵਾ,
ਜਿਸ ਘੋੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੜਦੇ ਸਨ,
ਦਵਾਦਸ਼ ਮਾਸ ਕਰੀ ਇਨ ਸੇਵਾ।
ਜਿਹੜਾ ਮਦਨ ਸਿੰਘ ਸੀ ਇਹਨੇ ਕੇਵਲ 12 ਕੁ ਮਹੀਨੇ ਸੇਵਾ ਕੀਤੀ, ਹਾਲੇ ਕੋਈ ਬਹੁਤਾ ਲੰਮਾ ਸਮਾਂ ਨੀ ਹੋਇਆ ਇਹਨੂੰ ਸੇਵਾ ਕਰਦਿਆਂ। ਜਿਹੜੇ ਘੋੜੇ ਤੇ ਗੁਰੂ ਕਲਗੀਧਰ ਜੀ ਚੜਦੇ ਸਨ ਉਸ ਘੋੜੇ ਦੀ ਸੇਵਾ ਕੇਵਲ 12 ਕੁ ਮਹੀਨੇ ਹੀ ਇਹਨੇ ਕੀਤੀ ਹੈ।
ਜੋ ਨਿਸ਼ਕਾਮ ਹੋਏ ਕਰ ਉਰ ਕੋ,
ਔਰ ਆਪਣੇ ਹਿਰਦੇ ਨੂੰ ਨਿਸ਼ਕਾਮ ਕਰਕੇ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ,
ਸੇਵੈ ਭਲੇ ਤੁਰੰਗ ਸਤ ਗੁਰ ਕੋ।
ਬੜੇ ਪਿਆਰ ਨਾਲ ਗੁਰੂ ਸਾਹਿਬ ਦਾ ਘੋੜਾ ਜਾਣ ਕੇ ਕਿ ਬਾਜਾਂ ਵਾਲੇ ਦਾ ਘੋੜਾ ਇਹ ਜਾਣ ਕੇ ਬੜੇ ਪਿਆਰ ਨਾਲ ਸੇਵਾ ਕਰਦਾ ਹੈ।
ਤਥਾ ਗੁਰੂ ਕੀ ਸੇਵਾ ਤੈਨੂੰ,
ਖਾਲਸਾ ਜੀ ਹੁਣ ਗੁਰੂ ਦੇ ਘੋੜੇ ਦੀ ਸੇਵਾ ਗੁਰੂ ਜਾਣ ਕੇ ਕਰਦਾ ਵੀ ਇਹ ਗੁਰੂ ਦੀ ਸੇਵਾ ਹੈ, ਘੋੜੇ ਦੀ ਨਹੀਂ ਗੁਰੂ ਦੀ ਸੇਵਾ। ਹੁਣ ਇਹਨੂੰ ਉਹੀ ਫਲ ਮਿਲਦਾ ਜਿਹੜਾ ਗੁਰੂ ਸਾਹਿਬ ਦੀ ਸੇਵਾ ਦਾ ਫਲ ਹੈ।
ਸੋ ਸ਼ਕਤੀ ਕੋ ਕਰ ਹੈ ਲੈਨੂੰ,
ਤੇ ਖਾਲਸਾ ਜੀ ਜਿਹੜਾ ਇਸ ਤਰ੍ਹਾਂ ਸੇਵਾ ਕਰਦਾ ਉਹਨੂੰ ਸਤਿਗੁਰਾਂ ਦੀ ਸੇਵਾ ਕਰਕੇ ਸ਼ਕਤੀ ਦੀ ਦਾਤ ਮਿਲ ਜਾਂਦੀ ਹੈ, ਉਹਨੂੰ ਐਸੀਆਂ ਰਿੱਧੀਆਂ ਸਿੱਧੀਆਂ ਸੁਤੇ ਸਿੱਧੀ ਪ੍ਰਾਪਤ ਹੋ ਜਾਂਦੀਆਂ ਨੇ।
ਭੂਤ ਭਵਿੱਖਤ ਕੇਰ ਬਿਰਤਾਂਤ,
ਭੂਤ ਕਾਲ ਤੇ ਭਵਿੱਖ ਦੇ ਸਾਰੇ ਬਿਰਤਾਂਤ ਜਾਣ ਲੈਂਦਾ ਵੀ ਆਉਣ ਵਾਲੇ ਸਮੇਂ ਚ ਕੀ ਹੋਣਾ, ਪਿੱਛੇ ਕੀ ਹੋਇਆ, ਉਹਨੂੰ ਸਾਰਾ ਕੁਝ ਹੀ ਸਮਝ ਵਿੱਚ ਆ ਜਾਂਦਾ, ਸੋਝੀ ਵਿੱਚ ਆ ਜਾਂਦਾ ਹੈ।
ਤਿਸ ਕੇ ਹਿਰਦੇ ਹੋਏ ਬਖਿਆਤ,
ਹਿਰਦੇ ਤੇ ਸਾਰਾ ਗਿਆਨ ਪ੍ਰਗਟ ਹੋ ਜਾਂਦਾ ਜਿਹੜਾ ਇਸ ਤਰ੍ਹਾਂ ਗੁਰੂ ਦੀ ਸੇਵਾ ਕਰਦਾ ਜਿਵੇਂ ਭਾਈ ਮਦਨ ਸਿੰਘ ਨੇ ਕੀਤੀ ਹੈ।
ਸਭ ਕਿਛ ਜਾਣ ਲੀਨ ਇਨ ਹਿਰਦੇ,
ਸਭ ਕੁਝ ਆਪਣੇ ਹਿਰਦੇ ਵਿੱਚ ਜਾਣ ਲਿਆ ਹੈ।
ਸੇਵਕ ਸੰਗ ਬਖਾਨਿਓ ਤਦੇ,
ਉਸ ਵੇਲੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸੇਵਕ ਪ੍ਰਤੀ ਬੋਲੇ,
ਬਚਨ ਸਾਹਿਬ ਜੀ ਕਾ ਘੋੜੇ ਦੀ ਸੇਵਾ ਕਰ ਹੋਵੇਗੀ ਸੋ ਜਰ।
ਮਹਾਰਾਜ ਜੀ ਕਹਿੰਦੇ ਭਾਈ ਮਦਨ ਸਿੰਘ ਤੂੰ ਕੋਈ ਬਚਨ ਨਾ ਕਰ, ਤੂੰ ਬਸ ਘੋੜੇ ਦੀ ਸੇਵਾ ਕਰ ਸਾਡੇ ਦੀ, ਔਰ ਜੋ ਵੀ ਆਉਂਦਾ ਅੰਦਰ ਉਹਨੂੰ ਜਰਨਾ ਸਿੱਖ, ਜੋ ਆਉਂਦਾ ਨਾ ਉਹਨੂੰ ਅੰਦਰ ਜਰਨਾ, ਕਿਉਂਕਿ ਗੁਰਸਿੱਖੀ ਦਾ ਮਾਰਗ ਅਜਰ ਨੂੰ ਜਰਨਾ ਹੈ, ਉਹਨੂੰ ਜਰ ਲੈ।
ਗੁਰੂ ਕਾ ਘਰ ਰਾਖਾ ਸਾਚਾ ਸਤਿਗੁਰ,
ਇਹ ਜਿਹੜਾ ਗੁਰੂ ਦਾ ਘਰ ਹੈ ਨਾ ਇਹਦਾ ਰਾਖਾ ਸੱਚਾ ਸਤਿਗੁਰੂ ਹੈ, ਤੂੰ ਇਹਦੀ ਫਿਕਰ ਨਾ ਕਰ, ਇਹਦਾ ਰਖਵਾਲਾ ਗੁਰੂ ਆਪ ਹੈ।
ਸਿੱਖਾ ਚਿੰਤਾ ਨਾ ਕਰ,
ਸਿੱਖਾ ਤੂੰ ਆਪਣੇ ਮਨ ਵਿੱਚ ਚਿੰਤਾ ਨਾ ਕਰ।
ਚੁੱਪ ਕਾ ਸਮਾਂ ਸਰ,
ਹੁਣ ਚੁੱਪ ਰਹਿਣ ਦਾ ਸਮਾਂ, ਤੂੰ ਚੁੱਪ ਰਹਿ, ਕਿਉਂਕਿ ਹੁਣ ਤੂੰ ਜੋ ਕਹਿਣਾ ਚਾਹੁੰਦਾ ਉਹ ਅਸੀਂ ਸਮਝਦੇ, ਇਹਨਾਂ ਨੂੰ ਕਿਸੇ ਨੂੰ ਹਾਲੇ ਸਮਝ ਨਹੀਂ ਆਈ, ਇਸ ਕਰਕੇ ਤੂੰ ਹੁਣ ਜਿਹੜਾ ਇਹ ਸਮਾਂ ਇਹਨੂੰ ਚੁੱਪ ਕਰਕੇ ਜਰਨਾ ਕਰ।
ਜੋ ਪਈ ਤਬ ਸਤਿਗੁਰ ਤਿਆਰੀ ਕਰਵਾਈ,
ਉਸ ਵਕਤ ਫਿਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਤਿਆਰੀ ਕਰਵਾਈ।
ਸਭਨ ਤੁਰੰਗਨ ਜੀਨ ਸਜਾਈ,
ਸਾਰਿਆਂ ਘੋੜਿਆਂ ਦੇ ਉੱਤੇ ਸਿੰਘਾਂ ਨੇ ਕਾਠੀਆਂ ਸਜਾ ਲਈਆਂ, ਪਾ ਲਈਆਂ।
ਕੰਚਨ ਸਾਜ ਸੰਗ ਸ਼ਿੰਗਾਰੇ,
ਔਰ ਸੋਨੇ ਦੇ ਨਾਲ ਘੋੜਾ ਮਹਾਰਾਜ ਜੀ ਦਾ ਸ਼ਿੰਗਾਰਿਆ, ਸੋਨੇ ਦੀ ਕਾਠੀ ਪਾ ਕੇ ਘੋੜਾ ਸ਼ਿੰਗਾਰਿਆ ਦਸਵੇਂ ਪਾਤਸ਼ਾਹ ਦਾ।
ਕੋਤਲ ਪੰਚ ਗੁਰੂ ਕੇ ਪਿਆਰੇ,
ਸਤਿਗੁਰਾਂ ਦੇ ਕੋਤਲ ਜਿਹੜੇ ਘੋੜਿਆਂ ਨੂੰ ਸਾਂਭਣ ਵਾਲੇ ਉਹ ਪੰਜ ਸੇਵਾਦਾਰ ਸਨ।
ਨਿਖਲ ਖਾਲਸਾ ਲਾਲਸ ਕਰੇ,
ਔਰ ਸਾਰੇ ਖਾਲਸੇ ਦੇ ਮਨ ਦੇ ਵਿੱਚ ਜਿਹੜੀ ਲਾਲਸਾ ਰਵਾਲਸਰ ਜਾਣਦੀ ਉਹ ਸਤਿਗੁਰੂ ਜੀ ਪੂਰੀ ਕਰ ਰਹੇ ਨੇ।
ਪਏ ਸਨਦ ਬਦ ਮੁੱਦ ਤਰੇ,
ਸਾਰੇ ਸਨਦ ਬਦ ਹੋ ਗਏ, ਸ਼ਸਤਰ ਧਾਰੀ ਹੋ ਗਏ, ਤਿਆਰ ਬਰ ਤਿਆਰ ਹੋ ਗਏ।
ਡੋਰੇ ਚਲੇ ਤੀਨ ਗੁਰ ਮਹਿਲਾ,
ਔਰ ਡੋਲਿਆਂ ਦੇ ਉੱਤੇ ਮਾਤਾ ਜੀ ਹੋਣੀ ਸਵਾਰ ਹੋ ਗਏ, ਗੁਰੂ ਸਾਹਿਬ ਜੀ ਦੇ ਮਹਿਲ ਤੇ ਸਤਿਗੁਰੂ ਜੀ ਦੇ ਮਾਤਾ ਮਾਤਾ ਗੁਜਰੀ ਜੀ।
ਗੁਜਰੀ ਚੜੀ ਪਾਲਕੀ ਪਹਿਲਾ,
ਮਾਤਾ ਜੀ ਤੋਂ ਤੇ ਸੁੰਦਰੀ ਜੀ ਡੋਲਿਆਂ ਚ ਬਹਿ ਗਏ ਤੇ ਪਾਲਕੀ ਵਿੱਚ ਮਾਤਾ ਗੁਜਰੀ ਜੀ, ਕਿਉਂਕਿ ਜ਼ਿਆਦਾ ਬਿਰਧ ਸਨ ਤੇ ਸੁੱਖ ਦੀ ਸਵਾਰੀ ਪਾਲਕੀ ਹੁੰਦੀ ਹੈ, ਪਾਲਕੀ ਵਿੱਚ ਮਾਤਾ ਗੁਜਰੀ ਜੀ ਸਵਾਰ ਹੋ ਗਏ।
ਆਨੰਦਪੁਰ ਤੇ ਚੜਤ ਸਿਧਾਰੇ,
ਔਰ ਸ੍ਰੀ ਆਨੰਦਪੁਰ ਸਾਹਿਬ ਤੋਂ ਚੜ ਕੇ ਚੱਲ ਪਏ।
ਸਾਹਿਬ ਜਾਦੇ ਲੈ ਸੰਗ ਚਾਰੇ,
ਔਰ ਚਾਰੇ ਸਾਹਿਬਜ਼ਾਦੇ ਵੀ ਸਤਿਗੁਰਾਂ ਨੇ ਨਾਲ ਲੈ ਲਏ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰੇ ਸਾਹਿਬਜ਼ਾਦੇ ਨਾਲ ਲੈ ਲਏ।
ਸਿੱਖ ਸੰਗਤ ਕੋ ਵਾਰ ਨਾ ਪਾਰੇ,
ਸਿੱਖ ਸੰਗਤਾਂ ਇੰਨੀਆਂ ਨੇ ਵੀ ਗਿਣਤੀ ਕੋਈ ਨੀ, ਨਾਲ ਕਿੰਨੇ ਕੁ ਸਿੱਖ ਸੰਗਤ ਗਈ ਹੈ ਨਾਲ।
ਚੜਿਓ ਖਾਲਸਾ ਗੁਰੂ ਪਿਛਾਰੇ,
ਸਰਬੱਤ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਨਾਲ ਚੜ ਪਿਆ।
ਮਾਰਗ ਬਿਖਮ ਗਿਰਨ ਕੋ ਜੋ,
ਹੁਣ ਰਸਤਾ ਪਹਾੜਾਂ ਦਾ ਬੜਾ ਬਿਖਮ ਹੈ, ਔਖਾ, ਹੁਣ ਤਾਂ ਚਲੋ ਸੜਕਾਂ ਆਦਿਕ ਬਣ ਗਈਆਂ, ਉਦੋਂ ਹੁਣ ਵੀ ਰਸਤਾ ਬੜਾ ਔਖਾ ਉਸ ਪਾਸੇ ਨੂੰ ਜਾਣ ਦਾ, ਪਰ ਉਦੋਂ ਬੜਾ ਔਖਾ ਹੋਵੇਗਾ ਰਸਤਾ, ਮਾਰਗ ਕਹਿੰਦੇ ਬੜਾ ਬਿਖਮ ਤੇ ਕਠਿਨ ਹੈ।
ਸਨੇ ਸਨੇ ਉਲੰਘਤ ਸਭ ਕੋ,
ਇੱਦਾਂ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਕੇ ਲੰਘ ਕੇ ਜਾਣ ਲੱਗੇ ਹਨ।
ਇਸ ਬਿਦ ਕਲਗੀਧਰ ਆਗਮਨੂ,
ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਗਮਨ ਸੁਣ ਕੇ,
ਪਹੁੰਚੀ ਸੁਧ ਸਭ ਗਿਰਪਤ ਭਵਨੂ,
ਉਧਰ ਪਹਾੜੀ ਰਾਜਿਆਂ ਦੇ ਘਰਾਂ ਵਿੱਚ ਖਬਰਾਂ ਪਹੁੰਚ ਗਈਆਂ ਸਾਰਿਆਂ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਆ ਰਹੇ ਨੇ, ਇਹ ਖਬਰਾਂ ਸਾਰੇ ਪਹਾੜੀ ਰਾਜਿਆਂ ਦੇ ਘਰਾਂ ਵਿੱਚ ਪਹੁੰਚ ਗਈਆਂ।
ਸੁਣ ਕਰ ਚੜੇ ਸਕਲ ਤਤਕਾਲਾ,
ਸੁਣ ਕੇ ਸਾਰੇ ਚੜ ਪਏ ਤਿਆਰੀ ਕਰਕੇ ਕਿ ਗੁਰੂ ਸਾਹਿਬ ਨੂੰ ਮਿਲਣਾ, ਚੱਲ ਕੇ ਸਭ ਚੱਲ ਪਏ।
ਸ੍ਰੀ ਨਗਰੀਏ ਔਰ ਚੰਬਿਆਲਾ,
ਚੰਬਿਆਲਾ ਚੰਬੇ ਦਾ ਜਿਹੜਾ ਰਾਜਾ ਉਹ ਵੀ ਚੱਲ ਪਿਆ, ਸ੍ਰੀਨਗਰ ਦਾ ਰਾਜਾ ਵੀ ਆ ਗਿਆ।
ਚੜ ਨਾ ਦੂਨੀਏ ਨ੍ਰਿਪ ਬਗਿਆਲੇ,
ਨਦੂਣੀਏ ਰਾਜੇ ਬਗਿਆਲੇ ਰਾਜੇ ਇਹ ਵੀ ਚੱਲ ਕੇ ਆ ਗਏ।
ਅਪਰ ਮੰਡੈਲ ਚਮੂਲੇ ਨਾਲੇ,
ਰਾਜਾ ਮੰਡੈਲੀਆ ਇਹ ਵੀ ਚੱਲ ਕੇ ਆ ਗਿਆ, ਬੜੀ ਭਾਰੀ ਫੌਜ ਲੈ ਕੇ ਨਾਲ ਆਏ ਹਨ।
ਉਤੋ ਕਾਮਗੜੀਆ ਜੋ ਸਿਧਾਰਾ,
ਕਾਮਗੜੀਆ ਰਾਜਾ ਇਹ ਵੀ ਚੱਲ ਕੇ ਆਇਆ ਹੈ।
ਨਾਮ ਘਮੰਡ ਚੰਦ ਪਟ ਪਾਰਾ,
ਉਧਰ ਰਾਜਾ ਘਮੰਡ ਚੰਦ ਕਟੋਚੀਆ ਜਿਸ ਨੂੰ ਕਹਿੰਦੇ ਹਨ,
ਭੀਮ ਚੰਦ ਗਿਰ ਨਾਥ ਕਲੂਰੰ,
ਰਾਜਾ ਭੀਮ ਚੰਦ ਜਿਹੜਾ ਕਹਿਲੂਰ ਰਿਆਸ ਦਾ ਰਾਜਾ ਹੈ,
ਭੂਪ ਚੰਦ ਚੜ ਲਿਓ ਹੰਡੂਰੰ,
ਰਾਜਾ ਭੂਪ ਚੰਦ ਹੰਡੂਰੀਆ ਇਹ ਵੀ ਪਹਾੜੀ ਰਿਆਸ ਦਾ ਰਾਜਾ ਹੈ,
ਵੀਰ ਸਿੰਘ ਜਸਪਾਲ ਪਧਾਰਾ,
ਰਾਜਾ ਵੀਰ ਸਿੰਘ ਜਸਪਾਲੀਆ ਇਹਨੂੰ ਕਹਿੰਦੇ ਨੇ, ਇਹ ਵੀ ਆਇਆ ਹੈ,
ਚੜੇ ਬਸੇ ਹਰੀ ਆਨੰਦ ਤਾਰਾ,
ਔਰ ਇਸ ਤਰ੍ਹਾਂ ਬਸਹਿਰੀ ਰਾਜਾ ਇਹ ਵੀ ਚੜ ਕੇ ਆਇਆ ਬੜੇ ਆਨੰਦ ਨਾਲ,
ਕੁੱਲੂ ਕੈਂਠਲ ਤੇ ਚੱਲ ਆਏ,
ਬਸਹਿਰੀ ਰਾਜਾ ਇਹ ਜਿਹੜੀ ਸ਼ਿਮਲਾ ਆਦਿਕ ਦਾ ਇਲਾਕਾ ਹੈ, ਰਿਆਸਤ ਬਸਹਿਰੀ ਵਿੱਚ ਗਿਣੀ ਜਾਂਦੀ ਸੀ, ਉਥੋਂ ਦਾ ਰਾਜਾ ਚੜ ਕੇ ਆਇਆ ਹੈ, ਹੋਰ ਵੀ ਕਈ ਰਾਜੇ ਤੇ ਆਦਿਕ, ਕੁੱਲੂ ਦਾ ਰਾਜਾ ਕੈਂਠਲ ਦਾ ਰਾਜਾ ਚੱਲ ਕੇ ਆਇਆ ਹੈ,
ਇਤਿਆਦਕ ਗਿਰ ਪਤ ਚੜ ਤਾਏ,
ਇਤਿਆਦਕ ਜਿੰਨੇ ਪਹਾੜੀ ਰਾਜੇ ਸਨ ਸਾਰੇ ਚੜ ਕੇ ਆਏ ਹਨ,
ਲਰੇ ਵਿਸਾਲ ਜੇ ਸ਼੍ਰੀ ਗੁਰ ਸਾਥਾ,
ਇਹ ਪਹਿਲਾਂ ਸਾਰੇ ਰਾਜੇ ਗੁਰੂ ਸਾਹਿਬ ਨਾਲ ਲੜ ਚੁੱਕੇ ਨੇ, ਜਦੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਜੰਗ ਹੋਇਆ, ਉਸ ਜੰਗ ਵਿੱਚ ਸਾਰੇ ਪਹਾੜੀ ਰਾਜੇ ਭੀਮ ਚੰਦ ਦੀ ਮਦਦ ਕਰਦਿਆਂ ਹੋਇਆ ਗੁਰੂ ਸਾਹਿਬ ਨਾਲ ਲੜਾਈ ਕਰ ਚੁੱਕੇ ਨੇ,
ਦੇਖੇ ਵੱਡੇ ਜੰਗ ਮੈਂ ਹਾਥਾ,
ਇਹਨਾਂ ਨੇ ਸਤਿਗੁਰੂ ਤੇ ਖਾਲਸੇ ਦੇ ਵੱਡੇ ਕਰੜੇ ਹੱਥ ਜੰਗ ਦੇ ਮੈਦਾਨ ਵਿੱਚ ਵੇਖੇ ਹੋਏ ਸਨ,
ਤਿਸ ਕਲਗੀਧਰ ਹੇਰਨ ਹੇਤ,
ਐਸੇ ਗੁਰੂ ਕਲਗੀਧਰ ਪਾਤਸ਼ਾਹ ਨੂੰ, ਹੁਣ ਇਹਨਾਂ ਵਿੱਚੋਂ ਕਈ ਰਾਜਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਹੀ ਨਹੀਂ ਸੀ ਕੀਤੇ, ਜੰਗ ਵਿੱਚ ਗਏ ਜ਼ਰੂਰ ਸੀ ਪਰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ, ਇਸ ਕਰਕੇ ਕਈ ਰਾਜਿਆਂ ਦੇ ਤੇ ਮਨ ਚ ਇਹ ਚਾਓ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਿਸਦੇ ਕਿਹੋ ਜਿਹੇ ਨੇ, ਕਿੱਦਾਂ ਦਾ ਉਹਨਾਂ ਦਾ ਦਰਸ਼ਨ ਹੈ, ਏਦਾਂ ਕਈ ਤਾਂ ਦਰਸ਼ਨ ਕਰਨ ਵਾਸਤੇ ਆਏ ਹਨ,
ਵੱਡ ਜੋਧਾ ਅਤ ਰਥੀ ਸੁਚੇਤ,
ਅਸੀਂ ਸੁਣਿਆ ਕਿ ਗੁਰੂ ਜੀ ਬੜੇ ਯੋਧੇ ਨੇ, ਅਤ ਰਥੀ ਸੂਰਮੇ ਬਹਾਦਰ ਹਨ,
ਤਰ ਤਰ ਉਰ ਦੀ ਰਗ ਅਭਿਲਾਖਾ,
ਔਰ ਇਸ ਤਰ੍ਹਾਂ ਆਪਣੇ ਮਨਾਂ ਵਿੱਚ ਬੜੀ ਭਾਰੀ ਦੀਰਘ ਅਭਿਲਾਖਾ ਧਾਰਨ ਕਰਕੇ ਰਾਜੇ ਆਏ ਹਨ,
ਗਏ ਅਖਿਲ ਸੈਲਨ ਮਗਨਾਖਾ,
ਪਹਾੜਾਂ ਦਾ ਸਾਰਾ ਰਸਤਾ ਲੰਘ ਕੇ ਇਧਰ ਰਵਾਲਸਰ ਸਾਹਿਬ ਵੱਲ ਆਉਣ ਲੱਗੇ ਹਨ,
ਤੀਰਥ ਥਲ ਰੋਵਾਲ ਸਰ ਆਇਓ,
ਰੋਵਾਲ ਸਰ ਜਿਹੜਾ ਤੀਰਥ ਹੈ ਉਥੇ ਚੱਲ ਕੇ ਆਏ ਨੇ ਸਾਰੇ ਰਾਜੇ,
ਪ੍ਰਥਮ ਪ੍ਰਭੂ ਡੇਰਾ ਤੈ ਪਾਇਓ,
ਕਲਗੀਧਰ ਜੀ ਵੀ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਪਹੁੰਚੇ, ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਪਹੁੰਚ ਕੇ ਇੱਥੇ ਡੇਰਾ ਕੀਤਾ ਹੈ,
ਦਿਨ ਪਾਛੇ ਰਾਜੇ ਸਭ ਆਏ,
ਪਿੱਛੇ ਪਿੱਛੇ ਬਾਕੀ ਜਿਹੜੇ ਰਾਜੇ ਨੇ ਉਹ ਚੱਲ ਕੇ ਆਏ ਹਨ,
ਹੇਰ ਹੇਰ ਥਲ ਜਿਤ ਚਿਤ ਪਾਏ,
ਔਰ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਚੰਗੀ ਲੱਗੀ, ਮਨ ਨੂੰ ਚੰਗੀ ਲੱਗੀ, ਉੱਥੇ ਉੱਥੇ ਇਹਨਾਂ ਰਾਜਿਆਂ ਨੇ ਜਾ ਕੇ ਪੜਾ ਕੀਤੇ ਨੇ, ਡੇਰੇ ਕੀਤੇ ਹਨ,
ਸਭ ਹਿਨ ਸੇਵਰ ਕਰਿਓ ਹਰ ਖਾਏ,
ਸਭ ਨੇ ਬੜੀ ਖੁਸ਼ੀ ਦੇ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੀ ਡੇਰਾ ਕੀਤਾ ਹੈ,
ਖਾਨ ਪਾਨ ਕਰ ਸੁਪਤ ਸੁਥਾਏ,
ਖਾਨ ਪਾਨ ਕਰਕੇ ਇਹ ਸੌ ਗਏ ਨੇ, ਰਾਤ ਦਾ ਸਮਾਂ ਹੈ,
ਅਗਲੀ ਪਈ ਜਬੇ ਪੁਨ ਸਾਰਾ,
ਅਗਲਾ ਦਿਨ ਚੜਿਆ ਸਵੇਰ ਹੋਈ ਜਦੋਂ,
ਸੋਚ ਇਸ਼ਨਾਨ ਸਕਲ ਤਨ ਤਾਰਾ,
ਸੋਚ ਇਸ਼ਨਾਨ ਕੀਤਾ ਤਿਆਰ ਵਰ ਤਿਆਰ ਹੋਏ ਨੇ,
ਸ੍ਰੀ ਗੁਰ ਟਿਗ ਸਭ ਕੇ ਨਰ ਆਏ,
ਹੁਣ ਜਿੰਨੇ ਰਾਜੇ ਨੇ ਉਹਨਾਂ ਦੇ ਸੇਵਾਦਾਰ ਸਤਿਗੁਰਾਂ ਦੇ ਕੋਲ ਆਏ, ਚੱਲ ਕੇ ਦੱਸਦੇ ਨੇ ਮਹਾਰਾਜ ਮੈਂ ਫਲਾਣੇ ਰਾਜੇ ਦਾ ਭੇਜਿਆ, ਮੈਂ ਫਲਾਣੇ ਦਾ ਭੇਜਿਆ, ਇਦਾਂ ਆਪੋ ਆਪਣੇ ਰਾਜਿਆਂ ਦੇ ਆਉਣ ਦੀਆਂ ਇਹਨਾਂ ਨੇ ਖਬਰਾਂ ਦਿੱਤੀਆਂ ਨੇ,
ਗਿਰਪਤ ਚਾਹਤ ਦਰਸ਼ਨ ਪਾਏ,
ਕਹਿੰਦੇ ਜੀ ਸਾਰੇ ਪਹਾੜੀ ਰਾਜੇ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਹਨ,
ਪੰਮਾ ਫਿਰੇ ਬੀਚ ਇਤ ਉਤਮੈ,
ਜਿਹੜਾ ਪੰਮਾ ਮਾਚੜ ਹੈ ਉਹ ਦੋਵਾਂ ਵਿੱਚ ਫਿਰਦਾ, ਇਧਰ ਸਤਿਗੁਰਾਂ ਵੱਲ ਵੀ ਆਉਂਦਾ, ਉਧਰ ਰਾਜਿਆਂ ਵੱਲ ਵੀ ਜਾਂਦਾ ਹੈ,
ਚਾਹੇ ਪ੍ਰਭਾਵ ਦਿਖਾਵਨ ਚਿਤ ਮੈਂ,
ਆਪਣਾ ਪ੍ਰਭਾਵ ਵਿਖਾਣਾ ਚਾਹੁੰਦਾ, ਵੇਖੋ ਜੀ ਮੇਰੀ ਕਿੰਨੀ ਚੱਲਦੀ ਹੈ, ਰਾਜੇ ਵੀ ਮੇਰੀ ਮੰਨਦੇ ਨੇ, ਗੁਰੂ ਜੀ ਵੀ ਮੇਰੀ ਮੰਨਦੇ ਨੇ, ਆਪਣਾ ਪ੍ਰਭਾਵ ਵਿਖਾਉਣ ਵਾਸਤੇ ਦੋਵਾਂ ਪਾਸੇ ਦੌੜਿਆ ਫਿਰਦਾ ਹੈ,
ਸਭ ਸਾਹਿਬ ਇਮ ਹੁਕਮ ਬਖਾਨਾ,
ਇਧਰ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ, ਦਿੱਤਾ
ਕਰੋ ਮਖਮਲੀ ਫਰਸ਼ ਮਾਨਾ।
ਮਹਾਰਾਜ ਜੀ ਆਖਿਆ ਖਾਲਸਾ ਜੀ ਦੀਵਾਨ ਸਜਾਓ, ਸਾਡਾ ਸਾਰੇ ਰਾਜਿਆਂ ਨੇ ਆਉਣਾ, ਮਖਮਲੀ ਵਿਛਾਉਣੇ ਵਿਛਾਏ ਜਾਣ।
ਸਭਾ ਸ਼ਿੰਗਾਰ ਸੁਧਾਰੋ ਸਾਰੋ,
ਸਾਰੀ ਸਭਾ ਨੂੰ ਚੰਗੀ ਤਰ੍ਹਾਂ ਸ਼ਿੰਗਾਰੋ, ਚੰਗੀ ਤਰ੍ਹਾਂ ਸਜਾਓ, ਕਿਸੇ ਪ੍ਰਕਾਰ ਦੀ ਵੀ ਕੋਈ ਕਮੀ ਪੇਸ਼ੀ ਨਾ ਰਹੇ।
ਤੇਰੇ ਆਨ ਜੈ ਮਨੁੱਜ ਹਜ਼ਾਰੋ,
ਜਿੱਥੇ ਹਜ਼ਾਰਾਂ ਦੀ ਗਿਣਤੀ ਚ ਬੰਦੇ ਆ ਕੇ ਬਹਿ ਸਕਣ, ਸੈਂਕੜਿਆਂ ਦੀ ਗਿਣਤੀ ਦੇ ਬੈਠਣ ਦਾ ਪ੍ਰਬੰਧ ਹੋ ਸਕੇ, ਇਹੋ ਜੇ ਖੁੱਲੇ ਜਗ੍ਹਾ ਦੇ ਵਿੱਚ ਦੀਵਾਨ ਸਜਾਓ।
ਸੁਣ ਦਾਸਨ ਤਤਕਾਲ ਸੁਧਾਰੂ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰ ਤਾਤਕਾਲ ਉਸੇ ਵੇਲੇ ਸ਼ੰਭੂ ਤੰਬੂ ਸ਼ਮਿਆਨੇ ਤਾਣ ਲੱਗ ਪਏ, ਗਿਲਮ ਗਲੀਚੇ ਵਿਛਾਉਣ ਲੱਗ ਪਏ।
ਤਨਿਓ ਬਿਤਾਨ ਚੌਕ ਨੋ ਚਾਰੂ,
ਔਰ ਬੜਾ ਸੋਹਣਾ ਚਕੋਣਾ, ਚਾਰ ਕੋਣਾ ਨੇ ਜਿਹਦੀਆਂ ਕਹਿੰਦੇ ਚਕੋਣਾ ਤੰਬੂ ਚਾਰੇ ਪਾਸਿਓ ਤਾਣਿਆ ਹੈ।
ਮੁਕਤਾ ਝਾਲਰ ਜਰੀ ਪਰੋਏ,
ਜਿਹਦੇ ਵਿੱਚ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਨੇ, ਜ਼ਰੀਦਾਰ ਕੱਪੜੇ ਵਿੱਚ ਲੱਗੇ ਹੋਏ ਜ਼ਰੀਆਂ ਪਰੋਈਆਂ ਹੋਈਆਂ ਨੇ।
ਰੇਸ਼ਮ ਡੋਰੇ ਕਸਬੋ ਹੋਏ,
ਰੇਸ਼ਮ ਦੀਆਂ ਡੋਰਾਂ ਨਾਲ ਬੰਨ ਕੇ ਤਿਆਰ ਕੀਤਾ ਹੈ, ਰੇਸ਼ਮ ਦੀਆਂ ਡੋਰਾਂ ਨਾਲ ਕੱਸਿਆ ਹੈ।
ਬ੍ਰਿੰਦ ਦਰਬ ਲਾਗੇ ਬਨਵਾਇਓ,
ਇਹਦੇ ਤੇ ਲੱਖਾਂ ਰੁਪਈਆ ਖਰਚ ਹੋਇਆ, ਕੋਈ ਸਧਾਰਨ ਤੰਬੂ ਜਾਂ ਕੋਈ ਸਧਾਰਨ ਸ਼ਮਿਆਨਾ ਨਹੀਂ ਹੈ, ਲੱਖਾਂ ਰੁਪਈਆ ਉਹਨਾਂ ਸਮਿਆਂ ਵਿੱਚ ਖਰਚ ਹੋਇਆ।
ਰੱਬ ਪ੍ਰਕਾਸ਼ ਤੇ ਬਹੁ ਚਮਕਾਇਓ,
ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਰ ਚਮਕਦਾ, ਪਹਿਲਾਂ ਹੀ ਜ਼ਰੀਦਾਰ ਹੈ, ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਹੋਰ ਜ਼ਿਆਦਾ ਚਮਕਦਾ, ਹੋਰ ਪ੍ਰਕਾਸ਼ ਕਰਦਾ ਹੈ।
ਫਰਸ਼ ਵਿਸਾਲ ਦੂਰ ਲੱਗ ਕੀਨਾ,
ਦੂਰ ਤੱਕ ਫਰਸ਼ ਵਿਛਾ ਦਿੱਤੇ, ਬੈਠਣ ਦਾ ਪ੍ਰਬੰਧ ਕਰ ਦਿੱਤਾ, ਗਲੀਚੇ ਵਿਛਾ ਦਿੱਤੇ।
ਆਏ ਖਾਲਸਾ ਪ੍ਰਥਮ ਅਸੀਨਾ,
ਪਹਿਲਾਂ ਖਾਲਸਾ ਆ ਕੇ ਅੰਦਰ ਸਜ ਗਿਆ। ਮਹਾਰਾਜ ਜੀ ਦੇ ਜਿਹੜੇ ਸੂਰਮੇ ਸਿੰਘ ਸਨ ਉਹ ਪਹਿਲਾਂ ਮਹਾਰਾਜ ਜੀ ਕੋਲ ਅੰਦਰ ਆ ਕੇ ਬੈਠ ਗਏ।
ਸਗਰੇ ਸਨਦ ਬੱਧ ਪਟ ਸਾਰੇ,
ਸਨਦ ਬੱਧ ਸੂਰਮੇ, ਕਿਉਂਕਿ ਕੋਈ ਪਤਾ ਨਹੀਂ, ਉੱਥੇ ਮਾਹੌਲ ਖਰਾਬ ਵੀ ਹੋ ਸਕਦਾ, ਰਾਜੇ ਨੇ ਦੁਸ਼ਮਣ ਵੀ ਨੇ, ਪਹਿਲਾਂ ਗੁਰੂ ਸਾਹਿਬ ਨਾਲ ਲੜ ਵੀ ਚੁੱਕੇ ਨੇ, ਇਸ ਕਰਕੇ ਸਿੰਘ ਤਿਆਰ ਉਬਰ ਤਿਆਰ ਹੋ ਕੇ ਪਹਿਲਾਂ ਅੰਦਰ ਆ ਗਏ ਨੇ, ਉਹਨਾਂ ਨੇ ਆਪਣਾ ਪੂਰਾ ਪਹਿਰਾ ਰੱਖਿਆ ਹੈ।
ਸ਼ੋਭਤ ਜਿਮ ਕੇ ਹਰ ਬਲ ਪਾਰੇ,
ਇਸ ਤਰ੍ਹਾਂ ਸਿੰਘ ਸੋਭ ਰਹੇ ਨੇ, ਕਹਿੰਦੇ ਮਾਨੋ ਜਿਵੇਂ ਕੋਈ ਬੱਬਰ ਸ਼ੇਰ ਖਲੋਤੇ ਹੋਣ।
ਸ਼੍ਰੀ ਕਲਗੀ ਤਰ ਬਸਤਰ ਸਜਾਏ,
ਇਧਰ ਕਲਗੀਆਂ ਵਾਲੇ ਚੋਜੀ ਪਾਤਸ਼ਾਹ ਨੇ ਵੀ ਤਿਆਰੀ ਕੀਤੀ, ਦਸਵੇਂ ਪਾਤਸ਼ਾਹ ਨੇ ਬੜੇ ਬੜੇ ਸੋਹਣੇ ਸਸਤਰ ਬਸਤਰ ਆਪਣੇ ਸਰੀਰ ਤੇ ਸਜਾਏ ਹਨ।
ਜਾਮਾ ਬੋ ਸੂਖਮ ਛਬ ਪਾਏ,
ਬੜੇ ਬਰੀਕ ਧਾਗੇ ਦਾ ਬਣਿਆ ਹੋਇਆ ਚੋਲਾ ਸੀ ਜਿਹੜਾ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਮੁਸ਼ਟ ਹੇਮ ਕੀ ਜੜਤ ਸੋ ਹੀਰੇ,
ਸੋਨੇ ਦੇ ਮੁੱਠੇ ਵਾਲੀ ਤੇਗ ਹੈ ਮਹਾਰਾਜ ਜੀ ਦੇ ਗਾਤਰੇ, ਜਿਹਦੇ ਵਿੱਚ ਕੀਮਤੀ ਹੀਰੇ ਉਹ ਲਾਲ ਤੇ ਨਗ ਜੜੇ ਹੋਏ ਲੱਖਾਂ ਰੁਪਏ ਦੀ ਲਾਗਤ ਦੇ ਹਨ।
ਸੁੰਦਰ ਕੋਰ ਕਰੀ ਬਰ ਚੀਰੇ,
ਔਰ ਬੜੇ ਸ੍ਰੇਸ਼ਟ ਚੀਰ ਚੀਰ ਕੇ ਨਾ ਹੀਰੇ, ਜਿੰਨੇ ਜ਼ਿਆਦਾ ਕੋਰਦਾਰ ਹੀਰੇ ਹੁੰਦੇ ਨੇ ਓਨੀ ਉਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਚੀਰ ਚੀਰ ਕੇ ਹੀਰਿਆਂ ਨੂੰ ਕੋਰਾਂ ਬਣਾ ਬਣਾ ਕੇ ਉਹਨਾਂ ਦੀਆਂ ਉਹ ਵਿੱਚ ਮਿਹਨਤ ਕਰ ਕਰਕੇ ਬੜੀ ਨਕਾਸ਼ੀ ਕਰਕੇ ਲਾਏ ਹੋਏ ਨੇ।
ਪਾਏ ਪੁਲਾਦ ਦੀ ਗਰ ਸ਼ਮਸ਼ੇਰ,
ਪੁਲਾਦ ਦੀ ਬਣੀ ਹੋਈ ਤੇਗ ਹੈ ਸਤਿਗੁਰਾਂ ਦੀ, ਔਰ ਉਹ ਫੁਲਾਦੀ ਤੇਗ ਸ਼ਮਸ਼ੀਰ ਮਹਾਰਾਜ ਜੀ ਨੇ ਆਪਣੇ ਗਾਤਰੇ ਪਾਈ ਹੈ।
ਸਾਯੁਧ ਪਏ ਦੀਪੇ ਸ਼ਮਸ਼ੇਰ,
ਇਹ ਤਾਂ ਸ਼ਸਤਰਧਾਰੀ ਹੋ ਕੇ ਬੱਬਰ ਸ਼ੇਰ ਵੱਤ ਮਹਾਰਾਜ ਜੀ ਸਜਦੇ ਨੇ, ਸੁਭਾਏ ਮਾਨ ਹੁੰਦੇ ਨੇ।
ਸਿਰ ਸੁੰਦਰ ਦਸਤਾਰ ਸਜਾਈ,
ਇਸ ਉੱਤੇ ਬੜੀ ਸੋਹਣੀ ਦਸਤਾਰ ਗੁਰੂ ਕਲਗੀਧਰ ਨੇ ਸਜਾਈ ਹੈ, ਦਸਤਾਰਾ ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਹੈ।
ਦਮਕਤ ਰਤਨ ਜਿਗਾ ਛਬ ਪਾਈ,
ਜਿਹਦੇ ਵਿੱਚ ਦਮਕਦੇ ਨੇ ਹੀਰੇ ਤੇ ਜਿਗਾ ਦਸਤਾਰ ਦੇ ਉੱਤੇ ਬੱਧੀ ਹੋਈ, ਔਰ ਉਸ ਜਿਗਾ ਵਿੱਚ ਖਾਲਸਾ ਜੀ ਹੀਰੇ ਜੜੇ ਹੋਏ, ਉਸ ਜਿਗਾ ਵਿੱਚ ਸ਼ਬਜ ਪੰਨੇ ਜੜੇ ਹੋਏ, ਨਗ ਜੜੇ ਹੋਏ ਚਮਕਦੇ ਹਨ।
ਝੂਲਤ ਕਲਗੀ ਮੋਦ ਬਢਾਵਤ,
ਜਿਗਾ ਦੇ ਵਿੱਚ ਫਿਰ ਕਲਗੀ ਲੱਗੀ ਹੋਈ, ਕਲਗੀ ਝੂਲਦੀ ਹੈ ਜਦੋਂ ਮਹਾਰਾਜ ਜੀ ਦਾ ਸੀਸ ਹਿਲਦਾ ਨਾ, ਤੇ ਉਹ ਜਿਹੜੀ ਸੀਸ ਤੇ ਕਲਗੀ ਹੈ ਉਹ ਮਹਾਰਾਜ ਜੀ ਦੇ ਸੀਸ ਉੱਤੇ ਕਲਗੀ ਝੂਲਦੀ ਹੈ।
ਮੁਕਤਾ ਸਵੱਛਨ ਗੁੱਛ ਸੁਹਾਵਤ,
ਕਲਗੀ ਦੇ ਨਾਲ ਨਾ ਮੋਤੀਆਂ ਦਾ ਗੁੱਛਾ ਲਟਕ ਰਿਹਾ ਹੈ, ਮੋਤੀਆਂ ਦਾ ਇੱਕ ਗੁੱਛਾ ਉਹ ਕਲਗੀ ਦੇ ਨਾਲ ਲਟਕ ਰਿਹਾ, ਬੜਾ ਸੁੰਦਰ ਹੈ।
ਤਰਗਸ ਜਟਤ ਗਰੇ ਗੈ ਪਾਇਓ,
ਪੱਥਾ ਤਰਕਸ਼ ਕਹਿੰਦੇ ਨੇ ਪੱਥੇ ਨੂੰ, ਪੱਥਾ ਤੀਰਾਂ ਦਾ ਜਿਹੜਾ ਪੱਥਾ ਹੈ ਉਹ ਵੀ ਬੜਾ ਕੀਮਤੀ ਹੈ, ਉਹਦੇ ਵਿੱਚ ਵੀ ਬੜੇ ਬੜੇ ਕੀਮਤੀ ਲਾਲ ਜੜੇ ਹੋਏ, ਬੜੇ ਬੜੇ ਕੀਮਤੀ ਜੜਾਊ ਜੜੇ ਹੋਏ ਨੇ, ਉਹ ਮਹਾਰਾਜ ਜੀ ਨੇ ਗਲ ਵਿੱਚ ਪਾਇਆ ਹੈ।
ਖਰ ਤੀਰਨ ਸੋ ਭਰਿਓ ਸੁਹਾਇਓ,
ਪੱਥਾ ਤਿੱਖੇ ਖਪਰੇ ਤੀਰਾਂ ਨਾਲ, ਫੁਲਾਦੀ ਤੀਰਾਂ ਦੇ ਨਾਲ ਭਰਿਆ ਹੋਇਆ, ਇੱਕ ਇੱਕ ਤੀਰ ਨਾਲ ਤਕਰੀਬਨ ਇੱਕ ਇੱਕ ਮੋਹਰ ਜਿੰਨਾ ਸੋਨਾ ਲੱਗਾ ਹੋਇਆ ਹੈ।
ਚਾਂਪ ਕਠੋਰ ਹੱਥ ਮੈਲੀਨ,
ਬੜਾ ਕਠੋਰ ਧਨਖ, ਕਹਿੰਦੇ ਜਿਸ ਦੇ ਚਿਲੇ ਤੇ ਜਦੋਂ ਤੀਰ ਚਾੜ ਕੇ ਛੱਡਦੇ ਨੇ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਜਾਂਦਾ ਉਹ ਤੀਰ, ਇਹੋ ਜਿਹਾ ਕਠੋਰ ਧਨਖ ਮਹਾਰਾਜ ਜੀ ਦੇ ਹੱਥਾਂ ਵਿੱਚ ਛਬੀ ਪਾ ਰਿਹਾ।
ਗੋਸ਼ੇ ਜੁਗ ਕੰਚਨ ਕੇ ਕੀਨ,
ਤੀਰ ਦੇ ਜਿਹੜੇ ਦੋ ਗੋਸ਼ੇ ਨੇ, ਗੋਸ਼ੇ ਦਾ ਮਤਲਬ ਜਿਹੜੇ ਦੋ ਕਿਨਾਰੇ ਹੁੰਦੇ ਨੇ ਨਾ, ਸਿਰੇ ਹੁੰਦੇ ਨੇ ਤੀਰ ਦੇ, ਉਹਨਾਂ ਤੇ ਸੋਨਾ ਲੱਗਾ ਹੋਇਆ, ਉਹ ਸੋਨੇ ਨਾਲ ਜੜੇ ਹੋਏ ਨੇ, ਬੜੇ ਸੁੰਦਰ ਹਨ।
ਦੱਸਿਓ ਪ੍ਰਿਅੰਕ ਫਰਸ਼ ਪਰ ਚਾਰੂ,
ਅੰਦਰ ਬੜਾ ਸੋਹਣਾ ਪਲੰਘਾ, ਉੱਤੇ ਚੰਦੋਆ ਤਣਿਆ ਹੋਇਆ ਤੇ ਥੱਲੇ ਪਲੰਘਾ ਡਾਹਿਆ ਹੋਇਆ, ਬੜਾ ਸੋਹਣਾ ਵਿਛੋਣਾ ਉੱਤੇ ਵਿਛਾਇਆ ਹੋਇਆ।
ਸੇਜ ਬੰਦ ਗੁੰਫੇ ਦਿਸ਼ ਚਾਰੂ,
ਸੇਜਾ ਬੰਦੂ ਲਾਏ ਹੋਏ ਤੇ ਬੜੇ ਸੋਹਣੇ ਸਰਾਣੇ ਲੱਗੇ ਹੋਏ ਨੇ।
ਬਿਸਦ ਵਿਛੋਣਾ ਸੁੰਦਰ ਸੋਹਤ,
ਚਿੱਟੇ ਰੰਗ ਦਾ ਵਿਛੋਣਾ ਮਹਾਰਾਜ ਜੀ ਦੇ ਤਖਤ ਦੇ ਉੱਤੇ ਲੱਗਾ ਹੋਇਆ ਵਿਛਾਇਆ ਹੋਇਆ।
ਮ੍ਰਿਦੁਲ ਅਦਿਤ ਮਨੋਹਰਤਾ ਜੋਹਤ,
ਬੜਾ ਕੋਮਲ ਤੇ ਮਨ ਨੂੰ ਹਾਰੀ ਲੈਂਦਾ ਜਿਹੜਾ ਵੇਖਦਾ ਹੈ।
ਤਿਸ ਪਰ ਥਿਰੇ ਆਨ ਗੁਣ ਖਾਨੀ,
ਇਹੋ ਜੇ ਸੋਹਣੇ ਤਖਤ ਦੇ ਉੱਤੇ ਬੜਾ ਸੋਹਣਾ ਤੇ ਚੰਦੋਆ ਤਣਿਆ ਹੋਇਆ ਤੇ ਬੜਾ ਸੋਹਣਾ ਮਹਾਰਾਜ ਜੀ ਦਾ ਤਖਤ ਹੈ, ਉਹਦੇ ਤੇ ਆ ਕੇ ਬਾਜਾਂ ਵਾਲੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਬੈਠੇ ਹਨ।
ਹੇਰ ਉੱਠੇ ਸਭ ਹਿਤ ਸਨਮਾਨੀ,
ਮਹਾਰਾਜ ਜੀ ਨੂੰ ਵੇਖ ਕੇ ਜਿੰਨੀਆਂ ਫੌਜਾਂ ਬੈਠੀਆਂ ਸੀ ਦਰਬਾਰ ਚ, ਸਿੰਘ ਬੈਠੇ ਸੀ, ਸਾਰੇ ਵੇਖ ਕੇ ਸਤਿਗੁਰਾਂ ਨੂੰ ਸਨਮਾਨ ਕਰਨ ਲਈ ਉੱਠ ਖਲੋਤੇ ਹਨ।
ਚਮਰ ਚਾਰੂ ਟੁਰ ਤੋ ਚੌ ਫੇਰੇ,
ਮਹਾਰਾਜ ਜੀ ਦੇ ਚੌ ਪਾਸੀ ਚਵਰ ਝੁਲ ਰਿਹਾ, ਇੱਕ ਸੱਜੇ ਖਲੋਤਾ ਚਵਰ ਬਰਦਾਰ, ਇੱਕ ਖੱਬੇ, ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁੱਲ ਰਿਹਾ ਹੈ।
ਮਨੋ ਹੰਸ ਚੁੱਕ ਮੁਕਤਾ ਹੇਰੇ,
ਕਹਿੰਦੇ ਮਨੋ ਦੋ ਹੰਸ ਟੁਰੇ ਫਿਰਦੇ ਨੇ ਮਹਾਰਾਜ ਜੀ ਦੇ ਸੀਸ ਤੇ ਝੁੱਕ ਝੁੱਕ ਕੇ ਆਉਂਦੇ ਨੇ, ਜਿਹੜਾ ਉਹ ਮੋਤੀਆਂ ਦਾ ਗੁੱਛਾ ਲਟਕਦਾ, ਮਾਨੋ ਮੋਤੀ ਖਾਣ ਵਾਸਤੇ ਆਉਂਦੇ ਹੋਣ।
ਡਰਤ ਨਾ ਗਏ ਫੇਰ ਉੱਡ ਜਾਈ,
ਡਰਦੇ ਹੋਏ ਆਉਂਦੇ ਨੀ ਗੁੱਫਿਆਂ ਦੇ ਨੇੜੇ ਤੇ ਦੂਰ ਚਲੇ ਜਾਂਦੇ ਨੇ। ਏਦਾਂ ਕਹਿੰਦੇ ਚੌਰ ਮਹਾਰਾਜ ਜੀ ਦੇ ਸੀਸ ਉੱਤੇ ਝੁੱਲਦਾ ਹੈ।
ਬਾਰ ਬਾਰ ਤਿੰਨ ਪਿੱਖੇ ਪਰਮਾਈ,
ਔਰ ਬਾਰ ਬਾਰ ਉਹਨਾਂ ਨੂੰ ਵੇਖ ਵੇਖ ਕੇ, ਕਹਿੰਦੇ ਘੜੀ ਮੁੜੀ ਦੇਖ ਕੇ ਇੱਧਰ ਉੱਧਰ ਫਿਰਦਾ ਹੈ ਉਹ ਚਵਰ ਸਾਹਿਬ।
ਇਸ ਪ੍ਰਕਾਰ ਸਭ ਸਭਾ ਲਗਾਏ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸਾਰੀ ਸਭਾ ਸਜਾਈ, ਦੀਵਾਨ ਸਜਾਇਆ ਹੈ।
ਜਨ ਸੁਰ ਗਨ ਮੈਂ ਥਿਰ ਸੁਰ ਰਾਏ,
ਇਸ ਤਰ੍ਹਾਂ ਬੈਠੇ ਨੇ ਮਾਨੋ ਜਿਵੇਂ ਦੇਵਤਿਆਂ ਦੀ ਸਭਾ ਵਿਚ ਰਾਜਾ ਇੰਦਰ ਬੈਠਦਾ ਹੈ।
ਕਿਦੋਂ ਕੁਬੇਰ ਮਹਾ ਛਬ ਪਾਵੇ,
ਇਸ ਤਰ੍ਹਾਂ ਲੱਗਦਾ ਵੀ ਰਾਜਾ ਕੁਬੇਰ ਜਿਹੜਾ ਧਨ ਦਾ ਦੇਵਤਾ ਉਹ ਛਬੀ ਪਾ ਰਿਹਾ।
ਰਾਮ ਚੰਦ ਕੈ ਸਭਾ ਸੁਹਾਵੇ,
ਇਸ ਤਰ੍ਹਾਂ ਲੱਗਦਾ ਵੀ ਜਿਵੇਂ ਤ੍ਰੇਤੇ ਯੁੱਗ ਚ ਸ੍ਰੀ ਰਾਮ ਚੰਦਰ ਦੀ ਸਭਾ ਲੱਗਦੀ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦੀ ਸੁੰਦਰ ਸਭਾ ਆਭਾ ਮਹਾਰਾਜ ਜੀ ਦੇ ਦੀਵਾਨ ਦੀ ਹੈ।
ਜਿਮ ਯਾਦਵ ਮੈਂ ਗੋਬਿੰਦ ਚੰਦ,
ਜਿਵੇਂ ਯਾਦਵਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਸੋਭਦੇ ਨੇ, ਏਦਾਂ ਸਿੱਖਾਂ ਵਿੱਚ ਮਹਾਰਾਜ ਜੀ ਸੋਭਦੀਕ ਹੋ ਰਹੇ ਨੇ।
ਤਿਮ ਸਿੰਘਨ ਮੈਂ ਗੋਬਿੰਦ ਸਿੰਘ,
ਏਦਾਂ ਸਿੰਘਾਂ ਦੀ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੋਭਨੀਕ ਹੋ ਰਹੇ ਨੇ।
ਕੰਚਨ ਲਸ਼ਟ ਧਰੇ ਥਿਰ ਆਗੇ,
ਮਹਾਰਾਜ ਜੀ ਦੇ ਸਾਹਮਣੇ ਸੋਨੇ ਦੀਆਂ ਦੋ ਚੋਭਾਂ ਲੈ ਕੇ ਚੋਭਦਾਰ ਖੜੇ ਹੋਏ ਨੇ।
ਸਭ ਗੁਰ ਰੂਪ ਪਿੱਖੇ ਅਨੁਰਾਗੇ,
ਸਾਰੇ ਮਹਾਰਾਜ ਜੀ ਦਾ ਸੋਹਣਾ ਰੂਪ ਵੇਖ ਕੇ ਬੜਾ ਅਨੁਰਾਗ, ਬੜਾ ਪਿਆਰ, ਬੜੀ ਪ੍ਰੀਤ ਕਰ ਰਹੇ ਨੇ। ਇਹਨੇ ਨੂੰ ਵਾਰੋ ਵੇਰੀ ਸਾਰੇ ਪਹਾੜੀ ਰਾਜੇ ਮਹਾਰਾਜ ਜੀ ਦੀ ਸਭਾ ਵਿੱਚ ਆ ਕੇ ਸਤਿਗੁਰਾਂ ਨੂੰ ਮਿਲ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।